ਸਤ ਸੰਗਤ ਦਾ ਮੂਲਕ ਸਮਾਂ ਪ੍ਰਾਪਤ ਹੋਇਆ ਹੈ। ਕਥਾ ਕੀਰਤਨ ਸੁਖਦਾਈ ਆਤਮਕ ਆਨੰਦ ਬਖਸ਼ਣ ਵਾਲੇ ਪਦਾਰਥ ਸਤਿਗੁਰ ਜੀ ਬਖਸ਼ ਰਹੇ ਹਨ। ਭਾਗਾਂ ਵਾਲੇ ਮਾਈ ਭਾਈ ਪ੍ਰਾਪਤ ਕਰਕੇ ਸਮੇਂ ਨੂੰ ਸਵਾਸਾਂ ਨੂੰ ਸਫਲਾ ਬਣਾ ਰਹੇ। ਪਿਛਲੇ ਦਿਨਾਂ ਵਿੱਚ ਸਤਿਗੁਰ ਮਹਾਰਾਜ ਜੀ ਦੇ ਆਗਮਨ ਦੀ ਖੁਸ਼ੀ ਵਿੱਚ ਜੋ ਬੇਨਤੀਆਂ ਵਿਚਾਰਾਂ ਆਪ ਜੀ ਦੇ ਨਾਲ ਚੱਲ ਰਹੀਆਂ ਹਨ, ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸਿੱਧ ਛਪ ਬੈਠੇ ਪਰਬਤੀ ਕੌਣ ਜਗਤ ਕੋ ਪਾਰ ਉਤਾਰਾ, ਮਹਾਨ ਤਪਸਵੀ ਮਹਾਨ ਚਿੰਤਕ ਮਹਾਨ ਸ਼ਕਤੀਆਂ ਦੇ ਮਾਲਕ, ਪਰਬਤਾਂ ਤੇ ਜਾ ਕੇ ਗੁਫਾਵਾਂ ਬਣਾ ਕੇ ਸੰਸਾਰ ਤੋਂ ਗੁਪਤ ਸੰਸਾਰ ਦੀਆਂ ਅੱਖਾਂ ਤੋਂ ਪਰੇ, ਕਿਉਂਕਿ ਨਿਰੰਕਾਰ ਤਾਂ ਸਰਵ ਵਿਆਪਕ ਹੈ, ਜਿੱਥੇ ਵੀ ਕੋਈ ਹੈ ਉੱਥੇ ਹੀ ਦੇਖ ਰਹੇ ਹੈ। ਸੰਸਾਰ ਦੀ ਨਿਗਾਹ ਤੋਂ ਛਪੇ ਸੀ, ਉਹ ਨੀਵਾਂ ਸਮਝਦੇ ਸੀ ਸੰਸਾਰ ਨੂੰ, ਤਾਂ ਹੀ ਤਾਂ ਬਾਬਾ ਜੀ ਨੇ ਬਚਨ ਫਿਰ ਭਾਈ ਗੁਰਦਾਸ ਜੀ ਦੇ ਮੁਖ ਤੋਂ ਉਚਾਰਨ ਕਰਾਏ, ਬਾਣੀ ਵਿੱਚ ਵੀ ਲਿਖੇ, ਜਿਨ੍ਹਾਂ ਨੂੰ ਨੀਵੇਂ ਸਮਝਦੇ ਹੋ, ਨੀਚ ਸਮਝਦੇ ਹੋ, ਫਿਰ ਉਹਨੂੰ ਕੇ ਘਰ ਮੰਗਣ ਜਾਈ, ਰੋਟੀ ਪ੍ਰਸ਼ਾਦਾ ਕੱਪੜਾ ਉਹਨਾਂ ਦੇ ਘਰ ਵਿੱਚੋਂ ਹੀ ਮੰਗ ਕੇ ਖਾਂਦੇ ਹੋ ਜਿਨ੍ਹਾਂ ਨੂੰ ਨੀਚ ਕਹਿੰਦੇ। ਮਹਾਂਪੁਰਖ ਤਪਸਵੀ ਭਿਕਸ਼ਾ ਲੈ ਕੇ ਹੀ ਉਦੋਂ ਚੱਲਦਾ ਹੁੰਦਾ ਸੀ ਕੰਮ, ਜਿਸ ਕਰਕੇ ਅਧਿਆਤਮ ਰਮਾਇਣ ਵਿੱਚ ਇੱਕ ਬਚਨ ਵੀ ਲਿਖਿਆ ਪੰਡਿਤ ਗੁਲਾਬ ਸਿੰਘ ਜੀ ਮਹਾਰਾਜ ਨੇ ਕਿ ਵਿਦ ਏਕ ਅਨੀਤ ਰਚੀ ਜਗ ਮੈਂ ਸੁਭ ਸੰਤਨ ਕੇ ਤਨ ਪੇਟ ਲਗਾਏ। ਇਹ ਪਰਮਾਤਮਾ ਤੈਥੋਂ ਇੱਕ ਗਲਤੀ ਹੋ ਗਈ, ਕਿਹੜੀ? ਜਿਹੜੀ ਸਾਧੂਆਂ ਦੇ ਤੈਂ ਢਿੱਡ ਲਾਤਾ ਆਖੋ ਸਾਧ ਅਧਿਆਤਮ ਰਮੈਣ ਨਾ ਕੁਛ ਪੜਾਉਂਦੇ ਤੇ ਟਕਸਾਲ ਚ ਵਿਦੇਕ ਅਨੀਤ ਰਚੀ ਜਗ ਮੈਂ ਇੱਕ ਗਲਤੀ ਹੋਈ ਹੈ ਤੈਥੋਂ ਸੁਭ ਸੰਤਨ ਕੇ ਤਨ ਪੇਟ ਲਗਾਏ। ਦੁੱਖ ਦੀਨ ਦਰਿਦਰੀ ਦੁਖੀ ਲੋਕ ਦਰਿਦਰੀ ਉਹਨਾਂ ਦੇ ਘਰ ਇਹਨਾਂ ਨੂੰ ਮੰਗਣ ਜਾਣਾ ਪੈਂਦਾ, ਭਿਕਸ਼ਾ ਲੈਣ ਜਾਣੀ ਪੈਂਦੀ। ਸਤਿਗੁਰ ਕਹਿੰਦੇ ਜਿਹਨਾਂ ਨੂੰ ਨੀਵੇਂ ਕਹਿੰਦੇ ਉਹਨਾਂ ਦੇ ਘਰ ਦਾ ਮੰਗ ਕੇ ਖਾਂਦੇ ਹੋ, ਪੁੱਜੇ ਬੈਠੇ ਨੇ ਸਾਧ ਸੰਤ ਮੰਡਲੀ। ਮੈਂ ਇੱਕ ਦਿਨ ਤੁਹਾਨੂੰ ਬੇਨਤੀ ਕੀਤੀ ਸੀ ਗੁਰੂ ਨਾਨਕ ਦੇ ਦਰ ਵਿੱਚ ਇਨਕਾਰ ਨਹੀਂ ਹੈ, ਇੱਥੇ ਵਿਚਾਰ ਹੈ। ਇਨਕਾਰ ਤਾਂ ਬਾਬੇ ਨਾਨਕ ਨੇ ਕੀਤੀ ਹੋਣੀ, ਕਹਿਣ ਨੂੰ ਕਹਿ ਜੋ ਕਿ ਜਨੇਊ ਪਾਉਣ ਨੂੰ ਜਵਾਬ ਦਿੱਤਾ, ਜਵਾਬ ਤੇ ਦਿੱਤਾ ਹੀ ਨਹੀਂ। ਸਾਡੀ ਮਤ ਵਿੱਚ ਹੈ ਵਿਚਾਰ ਨਹੀਂ, ਇਨਕਾਰ ਨਹੀਂ। ਸਤਿਗੁਰ ਤਾਂ ਕਹਿੰਦੇ ਮੈਂ ਤਾਂ ਬੈਠਾ ਤਿਆਰ ਹੈ ਤਾਂ ਪਾਂਡੇ ਘੱਟ ਪਾ, ਮੈਂ ਤਾਂ ਤਿਆਰ ਬੈਠਾ। ਵਿਚਾਰ ਕੀਤੀ ਹੈ ਕਿ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਾਟੇ, ਵਿਚਾਰ ਹੈ ਇਨਕਾਰ ਨਹੀਂ ਹੈ। ਜੇ ਆਪਾਂ ਆਪਣੇ ਤੇ ਲਈਏ ਕਿ ਉਹ ਤਾਗਾ ਸੂਤ ਦਾ ਤਾਂ ਜਾ ਜਾਣਾ ਇੱਥੇ, ਪੁਰਾਣਾ ਹੋ ਜਾਂਦਾ ਤੇ ਫਿਰ ਨਵਾਂ ਲੈ ਕੇ ਪਾਉਣਾ ਪੈਂਦਾ। ਚੌਕੜ ਮੁੱਲ ਅਣਾਇਆ ਉਹਦੀ ਕੀਮਤ ਵੀ ਹੈ, ਆਪਣੇ ਕਕਾਰ ਕਿਹੜਾ ਹੋਈ ਤੁਰੇ ਫਿਰਦੇ, ਇਹ ਵੀ ਤਾਂ ਮੁੱਲ ਲੈਣੇ ਪੈਣੇ ਹੈ ਆਖੋ ਸਤਨਾਮ, ਇਹ ਵੀ ਪੁਰਾਣੇ ਹੁੰਦੇ। ਕਿਰਪਾਨ ਬਦਲੀ ਜਾਂਦੀ ਹੈ, ਕਛਹਿਰੇ ਬਦਲੇ ਜਾਂਦੇ, ਕੜੇ ਬਦਲੇ ਜਾਂਦੇ, ਫਿਰ ਨਵਾਂ ਲੈ ਕੇ ਪਾਉਣਾ ਪੈਂਦਾ। ਤੇ ਜੇ ਉਹ ਨਾਲ ਨੀ ਜਾਂਦਾ ਪ੍ਰੇਮੀਓ ਪਿਆਰ ਵਿੱਚ ਸੁਣਿਓ ਨਾਲ, ਇਹਨਾਂ ਨੇ ਵੀ ਨੀ ਜਾਣਾ ਅੱਜ ਕੇ ਆਖੋ ਸਤਨਾਮ। ਐਵੇਂ ਜਨੇਊ ਨੂੰ ਨੀ ਲੈਣਾ, ਉਹ ਜਨੇਊ ਪਾ ਕੇ ਜਿਹੜੇ ਕੰਮ ਕਰਨੇ ਪੰਡਿਤ ਨੂੰ ਦੱਸੇ, ਕਛਹਿਰਾ ਪਾ ਕੇ ਸਾਨੂੰ ਵੀ ਤਾਂ ਦੱਸੇ, ਕਿਰਪਾਨ ਪਾ ਕੇ ਸਾਨੂੰ ਵੀ ਤਾਂ ਦੱਸੇ, ਇਹ ਦਾੜੀ ਰਖਾਈ ਹੈ ਇਹਦਾ ਕੰਮ ਵੀ ਦੱਸਿਆ ਹੈ। ਸੇ ਦਾੜੀਆਂ ਸੱਚੀਆਂ ਜੇ ਗੁਰ ਚਰਣੀ ਲਗਨ, ਸੱਚ ਸ਼ਬਦ ਸੱਚ ਦਾੜੀਆਂ ਸੱਚ ਬੋਲੇ ਸੱਚ ਕਮਾਏ। ਜਿਸ ਮੁਖ ਤੇ ਸਿੱਖ ਦੇ ਦਾੜੀ ਹੈ ਵੇਖਣ ਵਾਲੇ ਨੂੰ ਪਤਾ ਲੱਗ ਜਾਵੇ ਇਹ ਮੁੱਖ ਸੱਚਾ ਹੈ, ਸੱਚ ਬੋਲੋ। ਤੇ ਦਾੜੀ ਤਾਂ ਤਾਂ ਦਿੱਤੀ ਸੀ, ਨਹੀਂ ਤਾਂ ਕੇਸ ਜਰੇ ਜਿਉਂ ਲੱਗ, ਹੱਡਾਂ ਨੇ ਲੱਕੜੀਆਂ ਵਾਂਗ ਜਲ ਜਾਣੇ, ਕੇਸਾਂ ਨੇ ਘਾਹ ਵਾਂਗ ਜਲਣੇ, ਇਹ ਜਗ ਜਰਤਾ ਦੇਖ ਕੇ ਭਇਓ ਕਬੀਰ ਉਦਾਸ। ਉਹਨਾਂ ਦੀ ਨਿੰਦਿਆ ਨਹੀਂ, ਜੇ ਸਾਨੂੰ ਕਕਾਰ ਦਿੱਤੇ ਉਹ ਕਕਾਰ ਕਿਸੇ ਕੰਮ ਲੈਣ ਨੂੰ ਦਿੱਤੇ ਨੇ। ਮੈਂ ਆਪਣੇ ਸਬਜੈਕਟ ਤੇ ਆਵਾਂ, ਉਹਨਾਂ ਤੋਂ ਕੰਮ ਲਿਆ ਹੋਇਆ ਨਿਰੰਕਾਰ ਨੂੰ ਦਿਖਾਉਣਾ ਸੀ, ਅਸੀਂ ਕਕਾਰੇ ਸੰਸਾਰ ਨੂੰ ਦਿਖਾਉਣ ਲੱਗ ਗਏ ਕੋਈ ਸਾਧਨ ਨਹੀਂ। ਨਹੀਂ, ਉਹਨਾਂ ਦੇ ਕੰਮ ਤੇ ਦਿਖਾਏ ਹੀ ਨਹੀਂ ਹੈਗੇ। ਦੇਖ ਲਓ, ਮੈਂ ਅੰਬਰ ਧਾਰੀ ਹੈ, ਮੈਂ ਚੋਲਾ ਪਾਇਆ ਸੰਤ। ਆਪਣੇ ਭੇਖ ਵਿੱਚ ਸੀ, ਇਨਕਾਰ ਨਹੀਂ। ਕੱਲ ਇੱਕ ਪ੍ਰੇਮੀ ਨੇ ਬੜੇ ਪਿਆਰ ਨਾਲ ਸਵਾਲ ਪੁੱਛਿਆ ਮੈਨੂੰ ਕਿ ਜੋਗੀ ਸਿੱਖ ਨਹੀਂ ਬਣੇ, ਜਿੱਤ ਵੀ ਲਾਇਆ ਗੁਰੂ ਨਾਨਕ ਦੇਵ ਜੀ ਨੇ, ਸ਼ਰਨ ਚ ਵੀ ਆ ਗਏ, ਸ਼ਬਦ ਜਿੱਤੀ ਸਿੱਧ ਮੰਡਲੀ। ਦੇਖੋ ਕਿੱਥੇ ਵਿਚਾਰ ਸਾਡੀ, ਕੁਝ ਸੋਚੋ, ਵਿਚਾਰ ਨੂੰ ਉੱਚਾ ਚੁੱਕੋ। ਕੀ ਮਰਦਾਨੇ ਦਾ ਧਰਮ ਬਦਲਤਾ ਬਾਬੇ ਨਾਨਕ ਨੇ? ਸਾਰੀ ਜ਼ਿੰਦਗੀ ਨਾਲ ਰਿਹਾ, ਮੁਸਲਮਾਨ ਧਰਮ ਵਿੱਚ ਰੱਖਿਆ ਖੋਸਾ, ਕਿਉਂ ਇਹਨਾਂ ਗੱਲਾਂ ਨੂੰ ਭੁੱਲਦੇ? ਅਸੀਂ ਤਕਰਾਰ ਵਿੱਚ ਕਿਉਂ ਆ ਗਏ? ਆਪਣੇ ਹੱਥੀ ਉਹਦੀ ਕਬਰ ਪੱਟ ਕੇ ਉਹਨੂੰ ਦਫਨਾਇਆ, ਸੰਸਕਾਰ ਵੀ ਨਹੀਂ ਕੀਤਾ। ਤੇਰੇ ਧਰਮ ਤੋਂ ਗਲਤ ਨਹੀਂ ਗੱਲ, ਇਨਕਾਰ ਨਹੀਂ ਹੈ, ਵਿਚਾਰ ਹੈ। ਸਾਰੀ ਜ਼ਿੰਦਗੀ ਉਹਦੇ ਰਬਾਬ ਨਾਲ ਕੀਰਤਨ ਕਰਾਇਆ, ਸੁਣਿਆ, ਜੱਗ ਨੂੰ ਤਾਰਿਆ, ਕਿਹਾ ਨਹੀਂ ਬਦਲ ਜਾ। ਧਰਮ ਕੋਈ ਨਹੀਂ ਬਦਲਣਾ ਗੁਰਮੁਖ ਪਿਆਰਿਓ, ਬਦਲਨੇ ਤੇਰੇ ਵਿਚਾਰ ਚਾਹੀਦੇ ਨੇ। ਵਿਚਾਰਾਂ ਨੂੰ ਬਦਲ, ਇਨਕਾਰ ਨਹੀਂ ਹੈ, ਵਿਚਾਰ ਹੈ। ਸਿੱਧੇ ਦੀ ਬਾਣੀ ਬੋਲਣੀ ਪੈਂਦੀ ਹੈ। ਹੁਣ ਇਨਕਾਰ ਹੈ, ਸਾਡੇ ਕੋਲ ਵਿਚਾਰ ਨਹੀਂ। ਜਿੱਥੇ ਇਨਕਾਰ ਉੱਥੇ ਤਕਰਾਰ, ਜਿੱਥੇ ਤਕਰਾਰ ਉੱਥੇ ਤਲਵਾਰ। ਇਨਕਾਰ ਤੋਂ ਤਕਰਾਰ ਪੈਦਾ ਹੁੰਦਾ, ਕੋਈ ਜਵਾਬ ਤੁਹਾਨੂੰ ਦਊਗਾ, ਕਿਸੇ ਕੰਮ ਤੋਂ ਬਹਿਸ ਹੋਊਗੀ, ਤਕਰਾਰ ਆ ਗਿਆ ਤੇ ਤਲਵਾਰ ਨਿਕਲਣੀ ਹੈ। ਵਿਚਾਰ ਤੋਂ ਪਤਾ ਕੀ ਨਿਕਲਦਾ? ਵਿਚਾਰ ਵਿੱਚੋਂ ਪਿਆਰ, ਪਿਆਰ ਹੀ ਨਿਰੰਕਾਰ। ਪਿਆਰ ਹੈ ਜਿਨ ਪ੍ਰੇਮ ਕੀ ਉਹ ਤੇ ਨਹੀਂ, ਉਹ ਤੇ ਹੈ ਹੀ ਪਿਆਰ, ਉਹ ਤੇ ਹੋਰ ਕੁਝ ਹੈ ਹੀ ਨਹੀਂ ਹੈ। ਪ੍ਰੇਮ ਤੋਂ ਬਿਨਾਂ ਵਾਹਿਗੁਰੂ ਹੈ ਹੀ ਕੋਈ ਨਹੀਂ। ਤੇ ਗੁਰਸਿੱਖ ਪਿਆਰਿਓ, ਇਨਕਾਰ ਨਹੀਂ ਕੀਤਾ, ਵਿਚਾਰ ਕੀਤੀ। ਉਹਨਾਂ ਦੇ ਪਾਣੀ ਪਾਉਣ ਤੇ ਇਨਕਾਰ ਨਹੀਂ ਕੀਤਾ, ਸਗੋਂ ਆਪ ਪਾਣੀ ਪਾਇਆ ਹਰਿਦੁਆਰ ਜਾ ਕੇ, ਵਿਚਾਰ ਦੱਸੀ। ਜੋਗੀਆਂ ਦੇ ਭੇਖ ਤੇ ਗੁਰੂ ਮਹਾਰਾਜ ਨੇ ਇਨਕਾਰ ਨਹੀਂ ਕੀਤਾ। ਜਦੋਂ ਉਹਨਾਂ ਨੇ ਤਿਆਰੀ ਕੀਤੀ, ਇਹਨੂੰ ਜੋਗੀ ਬਣਾਈਏ, ਮਰਜ਼ਾਦਾ ਸਾਡੇ ਧਰਮ ਦੀ ਮਰਜ਼ਾਦਾ, ਕਿਸੇ ਨੂੰ ਖਾਲਸੇ ਧਰਮ ਵਿੱਚ ਲਿਆਉਣਾ, ਪਹਿਲੀ ਰਹਿਤ ਹੈ ਕੇਸ, ਕੇਸ ਰਹਿਤ ਵੀ ਪਹਿਲੀ ਕੇਸ ਹੈ ਤੇ ਕੁਰਹਿਤ ਵੀ ਵੱਜਰ ਪਹਿਲੀ ਕੇਸ ਹੈ ਉਹਨਾਂ ਦੀ ਬੇਅਦਬੀ। ਕੇਸ ਤੁਹਾਨੂੰ ਪਤਾ ਹੀ ਹੋਣਾ, ਜੋਗੀਆਂ ਦੇ ਧਰਮ ਵਿੱਚ ਪਹਿਲੀ ਰਹਿਤ ਕੀ ਹੈ? ਇੱਕ ਨੰਬਰ ਤੇ ਕੰਨ ਪਾੜ ਕੇ ਮੁੰਦਰਾਂ ਪਾਉਣੀ, ਇਹ ਜੋਗੀ ਦੀ ਪਹਿਲੀ ਰਹਿਤ। ਪਹਿਲਾਂ ਉਹਦੇ ਕੰਨ ਪਾੜ ਕੇ ਮੁੰਦਰਾ ਪਾਈ ਜਾਊ ਤਾਂ ਉਹ ਚੇਲਾ ਬਣ ਸਕੂਗਾ। ਪਹਿਲੀ ਰਹਿਤ ਪਰਮੁੱਖ। ਤੇ ਜਦੋਂ ਉਹਨੂੰ ਜੋਗੀ ਬਣਾਉਣ ਦੀ ਇੱਛਾ ਕੀਤੀ ਨਾ ਗੁਰੂ ਨਾਨਕ ਦੇਵ ਜੀ ਨੂੰ, ਲਿਆਏ ਸਮਾਨ, ਕੰਨ ਪਾਟਾ ਜੋਗੀ ਸੁਣਿਆ ਤੁਸੀਂ? ਕੰਨ ਪਾਟਾ ਇਹ ਕੌਣ ਹੁੰਦਾ? ਕੰਨ ਤਾਂ ਸਾਰੇ ਵੀ ਪਾੜੇ ਹੁੰਦੇ। ਕੰਨ ਪਾਟਾ ਜੋਗੀ ਹੁੰਦਾ ਜਿਹਨੂੰ ਚੇਲਾ ਬਣਾਉਣਾ ਹੋਵੇ, ਜਿਹਨੇ ਉਹਦੇ ਕੰਨ ਵਿੱਚ ਸੁਰਾਖ ਕਰਨਾ, ਉਹਨੂੰ ਕੰਨ ਪਾਟਾ ਜੋਗੀ ਕਹਿੰਦੇ। ਜਿਵੇਂ ਅੰਮ੍ਰਿਤ ਤਿਆਰ ਕਰਨਾ, ਇੱਕ ਨੇ ਜਪਜੀ ਸਾਹਿਬ ਪੜ੍ਹਨੀ ਹੈ, ਦੂਜੇ ਨੇ ਜਾਪ ਪੜ੍ਹਨੀ ਹੈ। ਉੱਥੇ ਵੀ ਜੁਦੀ ਜੁਦੀ ਡਿਊਟੀ ਹੈ ਉਹਨਾਂ ਦੀ, ਪਹਿਲਾਂ ਕੀ ਹੈ ਉਹਦੇ ਕੰਨ ਪਾੜੋ ਤੇ ਮੁੰਦਰਾ ਪਾ, ਇੱਥੋਂ ਕੰਮ ਸ਼ੁਰੂ ਹੋ। ਸਤਿਗੁਰ ਨਾਨਕ ਦੇਵ ਜੀ ਦੇ ਸਾਹਮਣੇ ਵੀ ਸੋਹਣੀਆਂ ਮੁੰਦਰਾਂ ਲਿਆਈਆਂ ਬਲੌਰੀ, ਉਹ ਆਪਣਾ ਆਰ ਚੱਕੀ ਪੇਰੇ ਕੰਨ ਬਿੰਨਣ ਨੂੰ ਮੁੰਦਰਾਂ ਤਾਈ ਪਾਈਆਂ ਜਾਣੀਆਂ ਸੀ। ਜੋਗੀ ਗੋਰਖ ਜੀ ਕਹਿੰਦੇ ਸਤਿਗੁਰ ਜੀ ਪਾਓ ਮੁੰਦਰਾਂ ਬਣੋ ਜੋਗੀ, ਇਨਕਾਰ ਨਹੀਂ ਕੀਤਾ। ਬੜੇ ਪਿਆਰੇ ਬਚਨ ਨੇ ਉੱਥੇ ਪੁਰਾਤਨ ਗ੍ਰੰਥਾਂ ਵਿੱਚ। ਸਤਿਗੁਰ ਕਹਿੰਦੇ ਬਹੁਤ ਸੁੰਦਰ ਨੇ ਤੇਰੀਆਂ ਮੁੰਦਰਾਂ, ਪਿਆਰ ਦਾ ਮੁਜੱਸਮਾ, ਪਿਆਰ ਦਾ ਸਮੁੰਦਰ ਗੁਰੂ ਨਾਨਕ। ਤੁਹਾਡੇ ਚਰਨਾਂ ਚ ਬੇਨਤੀ ਹੈ, ਦੁੱਧ ਦੇ ਸਮੁੰਦਰ ਨੂੰ ਖਾਰਾ ਨਾ ਬਣਾਓ। ਉਹ ਤਾਂ ਪਿਆਰ ਦਾ ਸਾਗਰ ਸੀ, ਅਸੀਂ ਕਿਉਂ ਕੁੜੱਤਣ ਪਾ ਰਹੇ ਹਾਂ। ਬਹੁਤ ਸੁੰਦਰ ਨੇ ਤੇਰੀਆਂ ਮੁੰਦਰਾਂ ਗੋਰਖ ਜੀ, ਤੇਰੇ ਕੰਨਾਂ ਵਿੱਚ ਪਈਆਂ ਬਹੁਤ ਸੋਹਣੀਆਂ ਲੱਗਦੀਆਂ ਨੇ, ਕਿਉਂ ਕਿਸੇ ਦੇ ਚੇਨ ਚੱਕਰ ਨੂੰ ਨਿੰਦਣ। ਬਹੁਤ ਉਹਨੂੰ ਥੋੜੀ ਜਿਹੀ ਆਸ ਹੋ ਗਈ ਵੀ ਮੰਨ ਜੂਗਾ। ਹੁਣ ਕਹਿਣ ਲੱਗਾ ਪਾਓ, ਫਿਰ ਸਤਿਗੁਰ ਕਹਿੰਦੇ ਮੈਂ ਪਾਉਣੀਆਂ ਨਹੀਂ। ਕਹਿ ਰਹੇ ਸੁੰਦਰ ਮੇਰੇ ਪਾਈਆਂ ਹੋਈਆਂ ਤੈਨੂੰ ਚੰਗੀਆਂ ਲੱਗਦੀਆਂ ਤੇ ਤੁਸੀਂ ਕਿਉਂ ਨੀ ਪਾਉਣੀਆਂ? ਸਤਿਗੁਰ ਕਹਿੰਦੇ ਜੋਗੀ ਜੀ ਮੈਂ ਤਾਂ ਪਾਵਾਂ ਜੇ ਮੇਰੇ ਕੰਨ ਵਿਹਲੇ ਹੋਣ, ਮੈਂ ਤਾਂ ਪਹਿਲਾਂ ਹੀ ਪਾ ਚੁੱਕੇ। ਮੈਂ ਤੇ ਮੁੰਦਰਾ ਪੜ੍ਹਦੇ ਤੁਸੀਂ ਨੀ, ਮੇਰੇ ਕੰਨ ਖਾਲੀ ਨੀ, ਕਿੱਥੇ ਪਾਵੇਂਗਾ ਤੂੰ ਆਪਣੀ? ਮੈਂ ਤਾਂ ਪਾ ਚੁੱਕੇ। ਗੋਰਖ ਜੀ ਕਹਿੰਦੇ ਇੰਨੇ ਉੱਚੀ ਤੁਹਾਡੀ ਫਕੀਰੀ ਪੀਰੀ ਕਿਉਂ ਝੂਠ ਬੋਲਦੇ ਆ, ਤੁਹਾਡੇ ਕੰਨ ਤਾਂ ਖਾਲੀ ਦਿਖਦੇ ਸਭ ਨੂੰ, ਇਹ ਤਾਂ ਮਿੰਨੇ ਹੋਏ ਨੀ, ਮੁੰਦਰਾ ਕਿੱਥੇ? ਉੱਥੇ ਹੀ ਫੇਰ ਕੀ ਹੈ ਜੋਗੀਆ, ਮੁੰਦਾ ਸੰਤੋਖ ਤੂੰ ਬਲੌਰ ਦੀਆਂ ਤੇ ਪੱਥਰ ਦੀਆਂ ਮੁੰਦਰਾਂ ਪਾਉਣੇ, ਮੈਂ ਸੰਤੋਖ ਦੀਆਂ ਮੁੰਦਰਾਂ ਪਾ ਲਈਆਂ। ਮੁੰਦਾ ਬਹੁ ਬਚਨ ਹੈ, ਬਿੰਦੀ ਲਾਉਣੀ ਹੈ ਦੱਦੇ ਦੇ ਕੰਨੇ ਨੂੰ, ਕਿਉਂਕਿ ਇੱਕ ਨਹੀਂ ਹੁੰਦੀ, ਦੋ ਹੁੰਦੀਆਂ ਮੁੰਦਰਾਂ। ਤੇ ਇਹਨੂੰ ਪੰਜਾਬੀ ਵਿੱਚ ਕਦੇ ਤੁਸੀਂ ਸਮਝ ਲਓ ਨਾ, ਬਹੁਤ ਸਾਦੀ ਗੱਲ। ਮੁੰਦਰੀ ਪਾਈ ਜਾਂਦੀ ਹੈ, ਉਂਗਲੀ ਚ ਮੁੰਦਰੀ ਹੁੰਦੀ ਹੈ, ਮੁੰਦੀ, ਤੇ ਉਹ ਮੁੰਦਰਾ ਮੁੰਦ ਪੰਜਾਬੀ ਦਾ ਸ਼ਬਦ ਹੈ। ਪੰਜਾਬੀ ਬੋਲ ਕੇ ਤੇ ਜਦੇ ਸਮਝ ਆਉਣਾ ਤੁਸੀਂ, ਕਿਤੇ ਛੱਤ ਚੋਣ ਲੱਗ ਜਾਵੇ ਜਾਓ ਮੁੰਦ ਕੇ ਆਖੇ ਆਖੋ ਸਤਨਾਮ। ਨੱਕਾ ਮੁੰਦਣਾ ਬੰਦ ਕਰਨਾ, ਸਿੱਧੀ ਪੁਰਾਣੀ ਪੰਜਾਬੀ ਠੇਠ। ਜੋਗੀ ਦੇ ਕੰਨਾਂ ਵਿੱਚ ਜਿਹੜੀਆਂ ਦੋ ਮੁੰਦਰਾਂ ਲਟਕਦੀਆਂ, ਉਹ ਜੱਗ ਨੂੰ ਦੱਸ ਰਹੀਆਂ ਨੇ ਮੈਂ ਦਸੇ ਦੁਆਰ ਬੰਦ ਕਰ ਲਏ। ਅੱਜ ਕੇ ਆਖੋ ਸਤਨਾਮ, ਮੇਰੇ ਦਸੇ ਦੁਆਰ ਮੁੰਦ ਨੇ, ਮੁੰਦਰਾ ਮੁੰਦੀ ਮੁੰਦ। ਅਸੀਂ ਇਹਨੂੰ ਕੱਲ ਨੂੰ ਆਊਗੀ ਇਹ ਗੱਲ, ਅਸੀਂ ਭੇਖ ਬਣਾ ਲਏ, ਗਹਿਣਾ ਤਾਂ ਚੀਜ਼ ਹੈ ਕੋਈ ਹੋਰ ਹੈ। ਤੂੰ ਇਹ ਬਲੌਰੀ ਮੁੰਦਰਾਂ ਪਾਈਆਂ ਨੇ, ਮੈਂ ਸੰਤੋਖ ਦੀਆਂ ਮੁੰਦਰਾਂ। ਅੱਜ ਇੰਨਾ ਹੀ ਸੁਣ ਲਿਓ, ਜਿਹਦੇ ਕੋਲ ਸੰਤੋਖ ਹੈ ਦਸੇ ਦੁਆਰ ਬੰਦ ਨੇ। ਅੱਜ ਕੇ ਆਖੋ ਇੱਕ ਸੰਤੋਖ, ਜੇ ਸੰਤੋਖ ਨਾ ਆਇਆ ਜਿੰਨਾ ਮਰਜ਼ੀ ਰੋਟੀ ਛੱਡਦੀ, ਕੱਪੜੇ ਛੱਡਦੀ, ਮਾਇਆ ਛੱਡਦੀ, ਕੋਈ ਦੁਆਰਾ ਤੇਰਾ ਬੰਦ ਨਹੀਂ ਹੋਣਾ, ਗੰਧ ਨਾਲ ਭਰਿਆ ਫਿਰੇਗਾ। ਸੰਤੋਖ, ਸੰਤੋਖ ਆ ਗਿਆ ਸਾਰੇ ਇੰਦਰੇ ਕੰਟਰੋਲ ਵਿੱਚ। ਸੰਤੋਖ ਦੀਆਂ ਮੁੰਦਾਂ ਪਾਈਆਂ ਨੇ, ਇਹ ਹੁਣ ਇਨਕਾਰ ਤਾਂ ਨਹੀਂ ਕੀਤਾ ਪਾਉਣ ਨੂੰ, ਮੈਂ ਪਾਈਆਂ ਹੋਈਆਂ ਉਹਨੂੰ ਵਿਚਾਰ ਦੱਸੀ ਹੈ। ਅੱਜ ਕੇ ਆਖੋ बैठे ने उस महान तपस्वी इनकार नहीं सिखो विचार ले आओ अपने घर इनकार न ले मरदाने के नहीं सिख बन नहीं नहीं भाई मरदाना मुसलमान दा मुसलमान सारी दिन श्री अमृतसर दरबार साहब सत चौंकियां ने एक दिन दियां नोट करियो सत चौंकियां आशा दी वार दी उस तो बाद बिलावल दी चौंकी उन्हां सत चौंकियां विचों पांच चौंकियां मीरां दियां हुंदियां सी सहजधारी सिखां दी जिन्हां नूं तुसीं मरासी वीर कहिंदे पांच चौंकियां सत विच ये तब्दीलियां असी कीतियां ने आओ जिहड़ा सबजैक्ट है चार सवाल कीते अहम जदों ना बने ना जोगी गुरु नानक देव ते फिर सवाल कि हुण विद्या दे बन वाले नूं ढाईए किस कारण ग्रह ताज उदासी पहला सवाल ये दस भी घर क्यों छड़े है उदासी की रीत चलाई भाई गुरदास जी ने जदों संसार नूं तारन वास्ते गए उदासी की रीत चलाई गुरसिख प्यारे क्यों घर छड़े है ऐसा अहम सवाल तुहानूं तां पता ही होना चाहिए है क्यों पंजाब नूं छड़ के आए हो अखे अको सतनाम कोई कारण है जमीना उत्ते थोड़िया घर उठे कई बाई भी नहीं अजे तक आई न्याणे उठे ने कोई कारण है कारण तो इको है मैं भी ताही फिर डाल रहे हैं अखे अको सतनाम होर तो इको है कम और तो गुरु नानक नूं भी पूछया तू घर क्यों छड़े सर्वसवाला घर छड़दे घर किथे है फौजी असाम विच नेफा विच बैठा बेचारा कोई कारण है ना जोगियां नूं मान सी जग विहार खातर घर छड़दे असी करतार खातर छड़े है संसार किरत खातर असी करते खातर छड़े ये मान सी उन्होंने कहने तू क्यों घर छड़े किस कारण ग्रह ताज उदासी बड़ा प्यारा उत्तर है गुरु नानक देव जी का सानू विसरदे जाने बचन धन गुरु नानक देव जी की पवित्र रसना जोगी गोरख जी गुरमुख खोजत भए उदास बहुत कट्टरवाद आ गया साढ़े बहुत फर्क आ गया रबे रखूगा बस आप निरंकार त्रिलोकी का मालिक अनंत कला का मालिक जिन्हों सचखंड रब ने कहता मैं पार ब्रह्म परमेश्वर नानक तू गुर परमेश्वर ये पदवी अकाल पुरख मैं पार ब्रह्म परमेश्वर तू गुर परमेश्वर ये पदवी ओ अपने मुंह तो की कह रहे ने मैं घर छड़ के तुरे कोई रब नू मिलिया होया मिल जावे हर के आखो गुरमुख गुरमुख दे अर्थ सुनो प्रेमी जिदे मुख विच गुरु है बस की समझोगे किवें पाओगे गुरु नूं मुख विच गुरु साडा शब्द है जिदे मुख विच केवल शब्द है बाणी नाम गुरमुख मुखी गुरु ਸਾਰੇ ਗੁਰੂਆਂ ਤੋਂ ਸ਼੍ਰੋਮਣੀ ਗੁਰੂ ਜਿਹੜਾ ਉਹਦੇ ਲੜ ਲੱਗਿਆ ਹੈ ਉਹ ਕੌਣ? ਸਤਿਗੁਰ ਨਾਨਕ ਦੇ ਮਹਾਰਾਜ, ਗੁਰੂਆਂ ਦੇ ਗੁਰੂ, ਗੁਰਮੁਖ ਜਿਹਨੇ ਸੰਸਾਰ ਵੱਲੋਂ ਮੁੱਖ ਮੋੜ ਲਿਆ, ਪਦਾਰਥਾਂ ਐਸੋ ਸਿੱਧ ਵਡਿਆਈ ਗੁਰੂ ਵੱਲ ਮੁੱਖ ਕਰ ਲਿਆ। ਔਖੀ ਘਾਟੀ ਹੈ, ਕਹਿ ਦਿੱਤੇ ਭਗਤ ਨੇ ਆ ਮੇਰੇ ਨੇੜੇ ਗਲੇ ਲੱਗ ਕੇ ਤੈਨੂੰ ਇੱਕ ਬੇਨਤੀ ਕਰਨੀ ਹੈ। ਦੂਜਾ ਅਰਥ, ਜੇ ਮੈਨੂੰ ਨਾਲ ਲਾਏ ਗਲੇ ਨਾਲ ਜੋੜੇ, ਇੱਕ ਬੇਨਤੀ ਹੈ, ਹੋਰ ਕੁਝ ਨਹੀਂ ਮੰਗਦਾ। ਕਰਵਟ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬੇਨਤੀ। ਕਰਵਟ ਦੇ ਦੋ ਅਰਥ ਨੇ, ਇੱਕ ਕਰਵਟ ਦਾ ਅਰਥ ਹੈ ਉਰਦੂ ਵਿੱਚ ਤਬਦੀਲੀ, ਬਦਲ ਜਾਣਾ, ਕਿਹੜੀ ਕਰਵਟ ਲੈ ਲਈ। ਇੱਕ ਕਰਵਟ ਦਾ ਅਰਥ ਹੈ ਕਰ ਵੱਤ ਆਰਾ, ਸਿਰ ਕਰ ਵੱਤ ਧਰਾਏ। ਇੱਕ ਕਰਵਟ ਆਰਾ, ਇੱਕ ਕਰਵਟ ਤਬਦੀਲੀ। ਕੀ ਬੇਨਤੀ ਕਰਦਾ ਸਿੱਖ? ਇੱਕੋ ਬੇਨਤੀ ਹੈ, ਤੇਰੇ ਕੋਲੋਂ ਬਦਲੇ ਨਾ ਜਾਵੇ ਭਾਵੇਂ ਆਰਾ ਚੱਲ ਪਵੇ। ਅੱਜ ਕੇ ਆਖੋ ਸਤ, ਤਬਦੀਲੀ ਨਾ ਆ ਜਾਵੇ। ਕਹਿਤਾ ਸੀ ਬਸ ਇੱਕੋ ਮੰਗ ਹੈ, ਮੇਰਾ ਮੁੱਖ ਗੁਰੂ ਵੱਲ ਕਰਦੇ ਹੋ ਜਦੋਂ ਚੀਰੋਂਗੇ। ਕਰਵਟ ਭਲਾ ਨਾ ਕਰਵਟ ਤੇਰੀ, ਤੇਥੋਂ ਬਦਲਣਾ ਮੈਨੂੰ ਮਨਜ਼ੂਰ ਨਹੀਂ। ਤੇਰੇ ਨਾਲ ਜੁੜੇ ਰਹਿ ਕੇ ਆਰਾ ਚੱਲ ਪਵੇ ਉਹ ਮੈਨੂੰ ਮਨਜ਼ੂਰ ਹੈ। ਗੁਰਸਿੱਖ ਪਿਆਰਿਓ, ਉਹ ਗੁਰਮੁਖ ਭਾਈ ਮਤੀ ਦਾਸ, ਮੁੱਖ ਮੇਰਾ ਗੁਰੂ ਵੱਲ ਰੱਖੇ, ਹੋਰ ਕੋਈ ਮੰਗ ਨਹੀਂ। ਗੁਰੂ ਵੱਲ ਮੁੱਖ, ਗੁਰਮੁਖ ਸਹਿਜ ਅਵਸਥਾ ਦਾ ਜ਼ਿਕਰ ਹੁਣ ਮੈਂ ਮੁਕਾਵਾਂ। ਗੁਰਮੁਖ ਤੁਸੀਂ ਤਾਂ ਵੀ ਪਤਾ ਨਹੀਂ, ਮੈਨੂੰ ਆਪੇ ਜਾਣਦੇ ਹੋ। ਦਿਨ ਚ ਕਿੰਨਿਆਂ ਨੂੰ ਮਨਮੁਖ ਦਾ ਸਰਟੀਫਿਕੇਟ ਦੇ ਦਿੰਦੇ ਹੋ, ਕਿੰਨਿਆਂ ਨੂੰ ਗੁਰਮੁਖ ਦਾ? ਤੁਹਾਡੀ ਤਾਂ ਜੇਬ ਚ ਪਾਏ ਪਏ ਸਰਟੀਫਿਕੇਟ। ਜਿਹਨੂੰ ਮਰਜ਼ੀ ਮਨਮੁਖ ਕਹਿ ਦਿੰਦੇ, ਜਿਹਨੂੰ ਮਰਜ਼ੀ ਗੁਰਮੁਖ। ਇਹਨਾਂ ਦੀ ਜੇ ਵੈਲਿਊ ਕੀਮਤ ਦੋ ਸ਼ਬਦਾਂ ਦੀ ਪੜ੍ਹਨੀ ਹੈ ਨਾ, ਤਾਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਪੜ੍ਹੋ, ਅਰਸੋ ਸਮਝ ਕੇ ਕਿਹਾ ਕਰੋ। ਗੁਰਮੁਖ ਕੀ ਹੈ, ਮਨਮੁਖ ਕੀ ਹੈ? ਮਹਾਰਾਜ ਕਹਿੰਦੇ ਜਿਤਨੇ ਨਰਕ ਸੇ ਮਨਮੁਖ ਭੋਗ, ਗੁਰਮੁਖ ਲੇਪ ਨਾ ਮਾਸਾ ਹੈ। ਟੋਲੋ ਤਖੜੀ ਚ ਮਨਮੁਖ ਇੰਨਾ ਖਤਰਨਾਕ ਸ਼ਬਦ ਹੈ, ਜਿਤਨੇ ਬਹੁ ਵਚਨ, ਦੋ ਚਾਰ ਨਰਕਾਂ ਵਿੱਚ ਨੀ, ਸਾਰਿਆਂ ਚ ਬੈਡਰੂਮ ਬਣੂਗਾ। ਆਖੋ ਸਾਧਨ, ਕਿਹੜੇ ਨਰਕ? ਜਮ ਜਮ ਮਰੇ ਮਰੇ ਫਿਰ ਜੰਮੇ, ਬਹੁਤ ਸਜਾਏ ਗਰਭ ਜੋਨ ਬਿਸ਼ਟਾ ਕਾ ਵਾਸ ਹੈ ਨਰਕ। ਮਨਾਉਣੀ ਹੈ ਤੁਕ ਨਾਲ, ਤਿਤ ਘਰ ਮਨਮੁਖ ਕਰੇ ਨਿਵਾਸ, ਜਿਤਨੇ ਨਰਕ ਸੇ ਮਨਮੁਖ ਭੋਗੇ। ਗੁਰਮੁਖ ਲੇਪ ਨਾ ਮਾਸਾ, ਗੁਰਮੁਖਾਂ ਨੂੰ ਛਾਂ ਵੀ ਨੀ ਨਰਕਾਂ ਦੀ, ਲੇਪ ਵੀ ਨੀ, ਨੇੜੇ ਤੇੜੇ ਵੀ ਨੀ ਆਉਣਗੇ। ਸੋਚ ਸਮਝ ਕੇ ਡਿਗਰੀ ਦਿਆ ਕਰੋ, ਉਦੋਂ ਸਾਡਾ ਲੈਣਾ ਵੀ ਘੱਟ ਨਹੀਂ ਹੈ। ਜਦੋਂ ਸਾਨੂੰ ਤੁਸੀਂ ਬੁਲਾਉਂਦੇ ਹੋ ਨੰਦਾ ਤੇ, ਤੁਹਾਨੂੰ ਸਾਰਿਆਂ ਨੂੰ ਅਸੀਂ ਸਾਜਨ ਬਣਾ ਦੇਣਾ। ਹਮ ਘਰ ਸਾਜਣ ਆਏ, ਚਾਹੇ ਅੱਧਿਆਂ ਦੀ ਦਾਰੂ ਪੀਤੀ ਵੀ ਹੋਵੇ, ਚਾਹੇ ਭੰਗੜਾ ਪਾਉਂਦੇ ਹੋਣ, ਬਸ ਦੇਖਦੇ ਰਿਹਾ ਕਰੋ ਸਾਜਣਾਂ ਦੇ ਮੁੱਖ ਕਹੇ ਜੀ। ਉਹ ਸਾਜਨ ਉਹਨੇ ਤੇ ਜਦੋਂ ਕੋਈ ਚੜ੍ਹਾਈ ਕਰ ਗਿਆ, ਚਾਹੇ ਰੱਜ ਕੇ ਸ਼ਰਾਬ ਪੀ ਕੇ ਮਰਿਆ ਹੋਵੇ, ਕਹਿੰਦੇ ਗੁਰਮੁਖ ਜਨਮ ਸਵਾਰ ਦਰ ਕੇ ਚੱਲਿਆ। ਆਖੋ ਸਤਨਾਮ, ਪਤਾ ਨੀ ਕੀ ਹੋ ਗਿਆ ਸਾਡੇ ਲਾੜੇ ਨੂੰ ਵੀ, ਕਿਉਂ ਬਾਣੀ ਦੀਆਂ ਤੁਕਾਂ ਕਿਤੇ ਪਰਛਾਏ ਵਰਤੋ। ਕਹਿੰਦੇ ਸੱਚੀ ਦਰਗਹਿ ਜਾਏ ਸੱਚਾ ਪਿੰਡ ਮੱਲਿਆ, ਆਸਣ ਮਾਈ ਬੈਠਾ ਸੱਚਖੰਡ ਰਸਤੇ ਚ ਕਿਸੇ ਨੇ ਪੁੱਛੇ ਹੀ ਨਹੀਂ। ਕਿੱਧਰ ਨੂੰ ਅਸੀਂ ਬਾਣੀ ਦੀਆਂ ਤੁਕਾਂ ਹੈ ਨਾ ਵਰਤੋਂ ਸਤਿਕਾਰ ਨਾਲ। ਇੱਕ ਅਵਸਥਾ ਹੈ ਗੁਰਮੁਖ, ਐਡੀ ਉੱਚੀ ਅਵਸਥਾ, ਪਾਪ ਵਿਕਰਮ ਮਾੜੇ ਵਿਸ਼ੇ ਵਿਕਾਰ ਉਹਦੇ ਨੇੜੇ ਵੀ ਨਹੀਂ, ਲੇਪ ਵੀ ਨਹੀਂ, ਛਾਂ ਵੀ ਨਹੀਂ। ਇਹ ਸ਼ਬਦ ਬਹੁਤੇ ਖਾਤਰ ਨਹੀਂ ਵਰਤੇ ਗਏ। 23 ਅਵਤਾਰਾਂ ਦੀ ਕਥਾ ਗੁਰੂ ਗੋਬਿੰਦ ਸਿੰਘ ਜੀ ਨੇ ਲਿਖੀ ਹੈ, ਪੁਰਾਣਾ ਵਿੱਚ ਆਉਂਦੀ ਹੈ, ਵਿਦਵਾਨਾਂ ਨੇ ਵੀ ਲਿਖੀ ਹੈ, ਸਾਰੇ ਪੂਜਣ ਯੋਗ ਠੀਕ ਨੇ। ਪਰ ਜੇ ਗੁਰਮੁਖ ਸ਼ਬਦ ਵਰਤੇ ਹੈ ਭਾਈ ਗੁਰਦਾਸ ਜੀ ਨੇ, ਗੁਰਮੁਖ ਕਲ ਵਿੱਚ ਪ੍ਰਗਟ ਹੋ, ਗੁਰੂ ਨਾਨਕ ਦੇਵ ਜੀ ਕਰ। ਹੁਣ ਤੁਸੀਂ ਆਪੇ ਅਨੁਮਾਨ ਲਾ ਲਓ ਕਿੱਡਾ ਕੁ ਉੱਚਾ ਸ਼ਬਦ ਹੈ ਜਿਹੜਾ ਗੁਰੂ ਨਾਨਕ ਦੇਵ ਜੀ ਨੂੰ ਵਰਤਿਆ ਜਾ ਰਿਹਾ। ਫਿਰ ਦੂਜੀ ਵਾਰ ਕਿੱਥੇ ਵਰਤਿਆ ਗੁਰਮੁਖ ਸ਼ਬਦ? ਦੂਜੀ ਵਾਰ ਆਮ ਨਹੀਂ ਇਹ ਵਰਤਿਆ, ਗੁਰਮੁਖ ਪ੍ਰਹਿਲਾਦ। ਚਾਰ ਗੁਰਮੁਖ ਨੇ ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ, ਗੁਰਮੁਖ ਪ੍ਰਹਿਲਾਦ, ਗੁਰਮੁਖ ਜੈਨਿਕ, ਗੁਰਮੁਖ ਵਸ਼ਿਸ਼ਠ, ਚੌਥਾ ਨੀ ਮੈਂ ਦੱਸਣਾ ਤੁਹਾਨੂੰ ਵੀ ਟੋਲਾ ਪੈਣਾ ਹੈ, ਅਖੇ ਅਖੋ ਸਤਨਾਮ ਸਾਰੀ ਗੱਲ ਅਜੇ ਨੀ ਕਰਨੀ। ਪੰਜਵਾਂ ਗੁਰਮੁਖ ਭਾਈ ਗੁਰਦਾਸ ਜੀ ਨੇ ਲਿਖਿਆ ਗੁਰੂ ਨਾਨਕ ਦੇਵ ਜੀ ਨੂੰ। ਦੇਖੋ ਕਿੱਡੀ ਵੱਡੀ ਪਦਵੀ। ਧੰਨ ਗੁਰੂ ਨਾਨਕ ਕਹਿੰਦੇ ਜੋਗੀ ਆ, ਮੈਂ ਟੋਲਦਾ ਫਿਰਦਾ ਕੋਈ ਗੁਰਮੁਖ ਮਿਲ ਜਾਵੇ, ਜੁੜਿਆ ਹੋਇਆ ਮਿਲ ਜਾਵੇ। ਲੋੜ ਹੈ ਭਾਈ ਗੁਰਦਾਸ ਸਾਹਿਬ ਤੋਂ ਤਾਂ ਕੋਈ ਵੱਡਾ ਸਿੱਖ ਸਾਨੂੰ ਲੱਭਣਾ ਨਹੀਂ। ਉਹ ਵੀ ਬਚਨ ਕਰਦੇ ਨੇ, ਹੋਏ ਵਿਚੋਲਾ ਆਣ, ਕੋਈ ਵਿਚੋਲਾ ਪਵੇ ਵਿੱਚ, ਵਿਛੜੇ ਹੋਏ ਵਿਛੜੇ। ਬਹੁਤ ਜਨਮਾਂ ਦੇ ਬਹੁਤ ਜਨਮ ਵਿਛੜੇ ਇੱਥੇ, ਮਾਧੋ ਇਹ ਜਨਮ ਤੁਮਾਰੇ। ਤੇ ਭਾਈ ਗੁਰਦਾਸ ਜੀ ਨੂੰ ਵੀ ਛੱਡੋ, ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਲਓ, ਜਿਨ੍ਹਾਂ ਨੂੰ ਪਦਵੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਗੁਰੂ ਅਰਜਨ ਪਰ ਤਖ ਹਰ, ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਹੀਂ ਆਇਓ। ਉਹ ਕੀ ਕਹਿੰਦੇ ਨੇ ਮੇਰੇ, ਆ ਗੁਰੂ ਨਾਨਕ ਦੀ ਗੱਲ, ਗੁਰਮੁਖ ਖੋਜਤ ਭਏ ਉਦਾਸੀ, ਕਿਸੇ ਮਿਲੇ ਕੋਈ ਨੂੰ ਟੋਲਦਾ ਫਿਰ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆ। ਇਹ ਲੂਲੋਂ ਵਾਲਾ ਤਾਂ ਨਹੀਂ ਕਹਿੰਦਾ, ਨਿਊਯਾਰਕ ਵਾਲੇ ਤਾਂ ਨਹੀਂ ਤੁਸੀਂ ਕਹਿੰਦੇ, ਇਹ ਸ੍ਰੀ ਗੁਰੂ ਅਰਜਨ ਦੇਵ ਕਹਿ ਰਹੇ, ਕੋਈ ਆਣ ਮਿਲਾਵੇ। ਪੜੋ ਜਿਹੜਾ ਪਿਆਰ ਜੀ ਦੇਵ ਜੋ ਜਨ ਹਰ ਸਿਉ ਦੇਵ ਜੋਰ, ਕੋਈ ਜਨ ਹਰ ਸਿਉ ਜੀ ਦੇ ਪਿਆਰਿਓ ਜੀ ਸਾਨੂੰ ਅਰਦਾਸ ਕਰਨੀ ਸਿਖਾਉਂਦੇ ਨੇ, ਕੋਈ ਜਨ ਹਰ ਸਿਉ ਦੇਵ ਮੈਨੂੰ ਜੋੜ ਦੇਵੇ ਕੋਈ ਹਰੀ, ਐਸਾ ਕੋਈ ਮਿਲ ਜਾਵੇ ਕੀ ਕਰਾਂ ਚਰਨ ਗਹੋਂ। ਫੜ ਲਵਾਂ ਉਹਦੇ ਚਰਨ ਗਏ ਨਾਮ ਪਕੜਨ ਦਾ। ਬਕੂੰ ਸ਼ੁਭ ਰਸਨਾ ਬੜੇ ਸਤਿਕਾਰ ਦੇ ਬਚਨ ਬੋਲਾਂ ਉਹਨੂੰ ਤੇ ਫਿਰ ਭੇਡਾ ਕੀ ਰੱਖਾਂ। ਦੀਜੇ ਪ੍ਰਾਨ ਅਕੋਰ, ਅਕੋਰ ਹਿੰਦੀ ਵਿੱਚ ਭੇਟਾ ਨੂੰ ਕਹਿੰਦੇ ਹੈ। ਮੈਂ ਆਪਣੇ ਪ੍ਰਾਣਾਂ ਦੀ ਉਹ ਭੇਟਾ ਦੇ ਦਵਾਂ ਜਿਹੜਾ ਮੈਨੂੰ ਰੱਬ ਨੂੰ ਮਿਲਾ ਦੇਵੇ। 48 ਸਾਲ ਉੱਠਾ ਲਟਕ ਪਿਆ ਸਿੰਗਲ ਬੰਨ ਕੇ ਬਾਬਾ ਫਰੀਦ। ਕੌਵਾਂ ਨੇ ਠੂੰਗਾਂ ਮਾਰੀਆਂ। ਪਾਕ ਪੱਟਣ ਦੇ ਮਿਸਤਰੀ ਨੂੰ ਕਹਿੰਦਾ ਕਾਰੀਗਰ ਨੂੰ ਮੇਰੀ ਕਾਠ ਦੀ ਰੋਟੀ ਬਣਾ ਦੇ। ਕਾਰੀਗਰ ਕਹਿੰਦਾ ਮੈਂ ਤਾਂ ਹੁਣ ਲੱਕੜੀ ਚਿਰ ਦੇਣੀ ਹੈ, ਮੈਨੂੰ ਇਹ ਤਾਂ ਦੱਸ ਵੀ ਕਾਠ ਦੀ ਰੋਟੀ ਨੂੰ ਖਾਏਗਾ ਕਾਹਦੇ ਨਾਲ। ਲਾਏਗਾ ਲਾਵਣ, ਇੱਥੇ ਲਾਵਣ ਪਾਠ ਨਹੀਂ ਪਾਈ, ਲਾਵਣ ਲਾ ਕੇ ਖਾਈ ਦੀ ਹੈ ਨਾ ਰੋਟੀ। ਦਾਲ ਸਬਜ਼ੀ ਨਾ ਹੋਵੇ ਅਚਾਰੇ ਸਹੀ, ਨਾ ਲਾ ਕੇ ਖਾਈਦੇ ਸਬਜ਼ੀ। ਉਹ ਮੈਂ ਤੇ ਰੋਟੀ ਕਾੜਦੀ ਬਣਾਏਗਾ, ਤੂੰ ਲਾ ਕੇ ਕਾਹਦੇ ਨਾਲ ਖਾਏਗਾ। ਬਾਬਾ ਫਰੀਦ ਜੀ ਕਹਿੰਦੇ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ, ਤੂੰ ਕਾੜਦੀ ਰੋਟੀ ਬਣਾ, ਮੈਂ ਰੋਟੀ ਤੇ ਲਾਉਣ ਨੂੰ ਆਪਣੀ ਭੁੱਖੇ ਰੱਖ ਲੈਣੀ। ਲਾਵਣ ਪਾਠ ਨਾ ਕਰਿਆ ਕਰੋ, ਕਾੜਦੀ ਰੋਟੀ ਭੁੱਖ ਲਾਉਂਦੀ ਨਹੀਂ ਹੁੰਦੀ। ਲਾਵਣ ਮੇਰੀ ਭੁੱਖ, ਐਡਾ ਫਰੀਦ, ਐਡੀ ਤਪਸ਼ਾ। ਤਨ ਸੁੱਕਾ ਪਿੰਜਰ ਛੀਆ ਤਲੀਆਂ ਖੂੰਡੈ ਕਾ। ਜਦ ਮਰਨ ਲੱਗਿਆ ਨਾ ਫਿਰ ਯਾਦ ਆਇਆ ਵੀ ਮਰਦਾ ਚੱਲਿਆ, ਜਿਹਨੂੰ ਮਿਲਣਾ ਸੀ ਉਹ ਤਾਂ ਮਿਲਿਆ ਹੀ ਨਹੀਂ। ਕੌਣ ਨੂੰ ਵੀ ਕਿਹਾ ਜੇ ਮਿਲਿਆ ਨਹੀਂ, ਅੱਖਾਂ ਨਾ ਭੰਨ ਮੈਂ ਦੇਖਣਾ ਹੈ ਅਜੇ। ਜਦ ਨਾ ਆਇਆ ਫਿਰ ਅੰਦਰੋਂ ਆਵਾਜ਼ ਆਈ, ਉੱਠ ਫਰੀਦਾ ਸੁੱਤਿਆ, ਓਏ ਦੁਨੀਆ ਦੇਖਣ ਜਾ, ਕੋਈ ਮਿਲ ਜਾਏ ਰੱਬ ਦਾ ਬਖਸ਼ਿਆ ਤੇ ਤੂੰ ਵੀ ਬਖਸ਼ਿਆ। ਟੋਲ ਕਿਸੇ ਮਿਲੇ ਹੋਏ ਨੂੰ ਨਿਰੰਕਾਰ ਕਹਿ ਰਹੇ ਨੇ, ਗੁਰਮੁਖ ਖੋਜਤ ਭੈ ਉਦਾਸੀ। ਪਹਿਲੇ ਸਵਾਲ ਦਾ ਜਵਾਬ ਘਰ ਕਿਉਂ ਛੱਡਿਆ, ਮੈਂ ਕਿਸੇ ਮਿਲੇ ਹੋਏ ਨੂੰ ਟੋਲ ਦੇ ਮੈਨੂੰ ਵੀ ਮਿਲਾ ਦੇਵੇ ਤੇ ਆਪਾਂ ਨੇ ਹੁਣ ਵੇਖਣੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਹੁਕਮ ਕਰ ਦਿੱਤਾ, ਗੁਰੂ ਮਾਨ ਨੇ ਉਹ ਗ੍ਰੰਥ ਲੜ ਲਾ ਤਾਂ ਨਾ ਇਹਦੇ। ਮੋਟੀ ਚੀਜ਼ ਹੈ, ਸਾਰੇ ਸਿੱਖਾਂ ਨੂੰ ਲੜ ਲਾ ਤਾ, ਵਿਚੋਲੇ ਦੀ ਫਿਰ ਵੀ ਲੋੜ ਹੈ। ਨਾਲੇ ਥੋੜੇ ਨਾ ਨਿੱਤ ਵਾਪਰਦੀ ਹੈ ਗੱਲ। ਗੁਰੂ ਜੀ ਤਾਂ ਹੁਕਮ ਕਰ ਗਏ ਸਭ ਸਿੱਖਾਂ ਨੂੰ, ਹੁਕਮ ਹੈ ਭਾਈ ਮੰਨੋ ਇਹਨੂੰ, ਫਿਰ ਪੰਜ ਪਿਆਰਿਆਂ ਦੀ ਕੀ ਲੋੜ ਹੈ। ਅੱਜ ਕੇ ਆਖੋ ਸਤ ਨਾ ਮੰਨੀ ਜਾਓ, ਚਾਹੇ ਸਾਨੂੰ ਲੜ ਲਾ ਤਾ ਹੁਕਮ ਕਰਤਾ, ਪਰ ਜੋੜਨਗੇ ਪੰਜ ਪਿਆਰੇ ਉਹਨਾਂ ਦੀ ਫੇਰ ਵਿੱਚ ਲੋੜ ਹੈ, ਨਹੀਂ ਤਾਂ ਲੋੜ ਹੀ ਨਹੀਂ। ਹੁਕਮ ਹੋ ਗਿਆ ਮੰਨੋ ਬਈ ਮੰਨੀ ਜਾਓ, ਫੇਰ ਵੀ ਲੋੜ ਹੋਏ ਵਿਚੋਲਾ। ਪਰ ਥੋੜੀ ਜਿਹੀ ਗੱਲ ਤੁਹਾਨੂੰ ਕਹਿਣ ਲੱਗੇ, ਵਿਚੋਲੇ ਦਾ ਅਰਥ ਕੀਤਾ ਨਾਭੇ ਵਾਲੇ ਗਿਆਨੀ ਜੀ ਨੇ ਮਹਾਨ ਕੋਰਸ ਵਿੱਚ। ਵਿਚੋਲਾ ਦੋ ਸ਼ਬਦਾਂ ਦਾ ਜੋੜ ਹੈ, ਵਿੱਚ ਓਲਾ, ਵਿਚੋਲਾ ਵਿੱਚ ਜਮਾ ਓਲਾ, ਦੋਹਾਂ ਧਿਰਾਂ ਦੇ ਵਿੱਚ ਪੜਦਾ, ਦੋਹਾਂ ਧਿਰਾਂ ਤੇ ਵਿਚੋਲਾ ਬਣਦਾ। ਕੌਣ ਹੁੰਦਾ ਪ੍ਰੇਮੀ? ਜਿਹੜਾ ਕੁੜੀ ਵਾਲਿਆਂ ਨੂੰ ਵੀ ਜਾਣਦਾ ਹੋਵੇ, ਮੁੰਡੇ ਵਾਲਿਆਂ ਨੂੰ ਵੀ ਜਾਣਦਾ ਹੋਵੇ, ਤਾਂ ਹੀ ਬਣੂਗਾ, ਉਹੀ ਕੰਮ ਕਰੂੰਗੇ। ਮੈਂ ਤੁਹਾਨੂੰ ਬੇਨਤੀ ਕਰਦਾ ਨਾ ਹੀ ਬਣੇ। ਮੁੰਦੀ ਬਾਂਦੀ ਤਾਂ 6 ਮਾਸੇ ਦੀ ਪੈਣੀ ਹੈ, ਜਿਹੜੀ ਉਲਾਂਬਿਆਂ ਦੀ ਪੰਡ ਮਿਲਣੀ ਉਹ ਚੱਕ ਨਹੀਂ ਹੋਣੀ। ਆਖੋ ਸਤਨਾਮ, ਮੈਂ ਵੀ ਲੋਹੀ ਤੇ ਨਾ ਘਬਰਾ ਦਿਓ, ਸਾਰਾ ਫਿਰ ਨਜ਼ਲਾ ਵਿਛੋਲੇ ਤੇ ਹੀ ਗਿਰਦਾ ਪਿੱਛੇ ਤੇ, ਬਸ ਸਾਰਾ ਕੰਮ ਖਰਾਬ ਇਹਨੇ ਕਰਿਆ। ਵਿਚੋਲਾ ਦੋਹਾਂ ਧਿਰਾਂ ਦੇ ਵਿੱਚ, ਜੋ ਪੇਕੇ ਘਰ ਨੂੰ ਵੀ ਸਹੁਰੇ ਘਰ ਨੂੰ ਵੀ ਜਾਣਦਾ ਹੋਵੇ, ਇੱਥੇ ਉਹੀ ਗੱਲ ਹੈ, ਸਭਨੀ ਸਹੁਰੇ ਬੰਜਣਾ ਸਭ ਮੁਕਲਾਵਣ ਹਾਰ ਪੇਕੇ ਘਰ ਬੈਠੇ ਆਪਾਂ। ਸਹੁਰਾ ਘਰ ਹੈ ਰੱਬ ਦਾ, ਵਾਹਿਗੁਰੂ ਦਾ, ਜਿੱਥੇ ਜਾਣੇ ਸਭਨੀ ਸਹੁਰੇ ਬੰਜਣਾ। ਜੀਵ ਰੂਪ ਇਸਤਰੀ ਹੈ, ਪਤੀ ਰੂਪ ਪਰਮਾਤਮਾ, ਉਹੀ ਵਿਚੋਲਾ ਬਣੂਗਾ ਜਿਹੜਾ ਜੀਵ ਰੂਪ ਇਸਤਰੀ ਨੂੰ ਵੀ ਜਾਣਦਾ ਹੋਵੇ ਤੇ ਪਤੀ ਰੂਪ ਪਰਮਾਤਮਾ ਨੂੰ ਵੀ ਜਾਣਦਾ। ਇੱਕ ਆਲਾ ਤਾਂ ਗੜਬੜੇ ਕਰਦਾ ਹੁੰਦਾ, ਝੂਠੇ ਬੋਲਦਾ ਹੁੰਦਾ, ਤੁਸੀਂ ਵੀ ਐਸਾ ਵਿਚੋਲਾ ਟੋਲੇ ਹੋ ਜਿਹੜਾ ਡੇਰਿਆਂ ਵੱਲ ਨਾ ਖਿੱਚੇ, ਆਪਣੀਆਂ ਫੋਟੋਆਂ ਨਾ ਦਵੇ, ਬਿਮਾਰੀ ਧਾਈ ਪੈ ਗਈ, ਸਿੱਖੋ ਬਚ ਜਾਓ। ਹੁਣ ਵੀ ਬਾਬਾ ਬਾਦ ਵਿੱਚ ਆਉਂਦਾ, ਉਹਦੀ ਫੋਟੋਆਂ ਦੀ ਦੁਕਾਨ ਪਹਿਲਾਂ ਆਉਂਦੀ ਹੈ, ਆਖੋ ਸੰਤ ਆ ਵਿਕਦੀਆਂ ਵੀ ਹਨ ਗੁਰਦੁਆਰੇ ਦੇ ਮੂਹਰੇ, ਗੁਰਦੁਆਰੇ ਦੇ ਵਿੱਚ ਨਾਰੇ ਮਾਰਨਗੇ, ਜਕਾਰੇ ਛੇੜਨਗੇ, ਅਸੀਂ ਗੁਰੂ ਗ੍ਰੰਥ ਸਾਹਿਬ ਨਾਲ ਜੋੜਨ ਆਏ। ਦਿਖਾਵਾ ਉਹ ਬੀਬੀਆਂ ਕੋ, ਤੁਹਾਨੂੰ ਬਿਮਾਰੀ ਪਈ ਵੀ ਆ, ਹਟ ਜਾਓ, ਇਹ ਅੰਮ੍ਰਿਤਸਰ ਜਾਣਗੀਆਂ, ਚਾਰ ਬਾਬੇ ਉੱਥੋਂ ਖਰੀਦ ਲਿਆਉਣੀ ਹੈ, ਹਜੂਰ ਸਾਹਿਬ ਗਈਆਂ ਛੇ ਬਾਬੇ ਉੱਥੇ ਤੇ ਨਵੇਂ ਹੀ ਚੱਕ ਲਿਆਉਣੇ, ਕੇਸਗੜ੍ਹ ਸਾਹਿਬ ਗਏ ਆ ਤਿੰਨ ਚਾਰ ਬਾਬੇ, ਅਠਾਰਾਂ ਅਠਾਰਾਂ ਬਾਬੇ ਇੱਕ ਇੱਕ ਘਰ ਲਟਕਦੇ ਆ ਤੁਹਾਡੇ। ਤੇ ਜਿਹੜੇ ਨੇ ਤਾਂ ਖਾਸ ਬਾਬਾ ਹੁੰਦਾ ਉਹਨੂੰ ਰਸੋਈ ਚ ਲਟਕਾਉਂਦੀਆਂ ਨੇ, ਨੂਣ ਮਿਰਚ ਵੀ ਤੈਨੂੰ ਦਿਖਾਉਣਾ, ਅੱਜ ਖੇਵਾ ਸਿੱਖ ਕਿਸ ਬਾਬੇ ਦੇ ਲੜ ਲਾਇਆ ਤੇ ਕਿਸ ਬਾਬੇ ਦੇ ਪਿੱਛੇ ਤੁਰੇ ਫਿਰਦੇ ਅਸੀਂ। ਸੋਚਿਆ ਗੁਰਸਿੱਖ ਪਿਆਰੇ ਹੋ, ਬਸ ਉਹ ਵਿਚੋਲਾ ਅੱਜ ਕੱਲ ਦੇ ਵਿਚੋਲੇ ਤੇ ਪੁਰਾਤਨ ਵਿਚੋਲੇ, ਬਸ ਆਨੰਦ ਕਾਰਜ ਹੋਏ ਘਰ ਨੂੰ ਚਲੇ ਜਾਂਦੇ ਸੀ। ਹੁਣ ਦੇ ਵਿਚੋਲੇ, ਹੁਣ ਦੇ ਕੁੜੀ ਮੁੰਡੇ ਨੂੰ ਐਂ ਨਹੀਂ ਕਹਿੰਦੇ, ਸਹੁਰਿਆਂ ਨੂੰ ਜਾਓ ਸਾਡੇ ਡੇਰੇ ਨੂੰ ਇਹ ਚੱਲੋ, ਅੱਜ ਆਖੋ ਸਤਨਾਮ, ਹੁਣ ਤਾਂ ਆਪਣੇ ਨਾਲ ਤੋਰਦੇ। ਕਿਸ ਨੂੰ ਟੋਲਦੇ ਫਿਰਦੇ ਨੇ ਗੁਰੂ ਨਾਨਕ, ਗੁਰਮੁਖ ਖੋਜਿਤ ਭਏ ਉਦਾਸੀ। ਉਹ ਜੋਗੀਆਂ ਮੈਂ ਘਰ ਛੱਡਿਆ, ਕੋਈ ਗੁਰੂ ਨਾਲ ਜੁੜਿਆ ਹੋਇਆ ਮਿਲ ਜਾਵੇ, ਮੈਨੂੰ ਵੀ ਜੋੜ ਦੇ। ਇੱਥੇ ਇੱਕ ਬੇਨਤੀ ਤੁਹਾਨੂੰ ਗੁਰਮੁਖ ਦੀ, ਜਿੰਨੇ ਹੁਣ ਪਾਠ ਹੋ ਰਹੇ ਨੇ ਨਾ ਪ੍ਰੇਮੀਓ, ਜਿੰਨੇ ਪੁੰਨ ਹੋ ਰਹੇ ਨੇ, ਲੰਗਰ ਜਿੰਨੇ ਧਰਮ ਸਥਾਨ ਹੁਣ ਨੇ, ਜਿੰਨਾ ਬਾਣੀ ਦਾ ਪਾਠ ਮੰਦਰਾਂ ਵਿੱਚ, ਮੰਤਰਾਂ ਦਾ, ਵੇਦ ਦਾ ਪਾਠ, ਇਸ ਧਰਤੀ ਨੂੰ ਸੁਰਗ ਬਣ ਜਾਣਾ ਚਾਹੀਦਾ ਸੀ। ਇੰਨੀ ਬਾਣੀ ਤੁਸੀਂ ਜਾਣੀ ਹੈ ਪੰਜਾਬ ਵਿੱਚ, ਗੁਰਦੁਆਰਾ ਇੱਕ, ਧੂਤੂ ਸੱਤ, ਪਿੰਡ ਇੱਕ, ਗੁਰਦੁਆਰੇ ਪੰਜ, ਜਿਉਂ ਖੜਕਣ ਲੱਗਦੇ ਆ ਤੜਕੇ ਤੇ 2 ਵਜੇ ਤੱਕ, 10 ਵਜੇ ਤੱਕ ਕਿਸੇ ਨੂੰ ਸੌਣ ਵੀ ਨਹੀਂ ਦਿੰਦੇ, ਅਜਿਹੇ ਆਖੋ ਸਤਨਾਮ, ਕਿਸੇ ਵਿਦਿਆਰਥੀ ਨੂੰ ਪੜ੍ਹਨ ਨਹੀਂ ਦਿੰਦੇ, ਇੰਨੀ ਉੱਚੀ ਆਵਾਜ਼, ਲਾਊਡ ਸਪੀਕਰ ਪੜੇ ਬੈਠੇ ਅੰਗਰੇਜ਼ੀ, ਲਾਊਡ ਮੀਨਸ ਉੱਚਾ, ਸਪੀਕ ਬੋਲ, ਇਹਦਾ ਅਰਥ ਹੈ ਬੋਲ ਨੂੰ ਉੱਚਾ ਕਰਨਾ, ਉੱਚਾ ਬੋਲਣ ਵਾਲਾ ਲਾਊਡ ਸਪੀਕਰ ਕਿਉਂ ਕਰਨਾ, ਵੀ ਗੈਦਰਿੰਗ ਬਹੁਤ ਜ਼ਿਆਦਾ ਹੈ, ਬੰਦੇ ਦਾ ਬੋਲ ਸਿਰੇ ਤੱਕ ਜਾਂਦਾ ਨਹੀਂ, ਇਹਨੂੰ ਉੱਚਾ ਕਰ ਲਓ, ਸੁਣੇ ਨਾ ਸੁਣਾਵੇ ਕੋਈ, ਇਹਨਾਂ ਨੇ ਖੜਕੀ ਜਾਣਾ, ਕੋਈ ਸਤਨਾਮ ਸੁਣ ਵਾਲਾ ਹੋਵੇ ਨਾ ਹੋਵੇ, ਇਹਨਾਂ ਦੀ ਬਾਣੀ ਵੀ ਉੱਚੀ ਬਸ ਚੱਲੀ ਜਾਣੀ। ਇਹਦਾ ਤਾਂ ਮਤਲਬ ਹੁੰਦਾ ਜੇ ਸੁਣਨ ਵਾਲੇ ਤੱਕ ਆਵਾਜ਼ ਨਹੀਂ ਜਾਂਦੀ ਤੇ ਲਾਓ, ਨਹੀਂ ਨਹੀਂ ਤੇ ਖੰਡ ਪਾਠ ਮੇਰੇ ਆਣਦੇ ਬੈਠੇ ਹੋ, ਕਿਤੇ ਕਿਤੇ ਹੁੰਦਾ ਸੀ ਪਿੰਡ ਚ, ਇੱਕ ਸਾਲ ਬਾਅਦ ਮੇਰੇ ਨਾਲ ਆਪਣੀ ਬੀਤੀ ਗੱਲ ਹੈ ਪ੍ਰੇਮੀਓ, ਮੈਂ ਉਦੋਂ 7ਵੀਂ ਚ ਪੜ੍ਹਦਾ ਸੀ ਜਦੋਂ ਮੇਰਾ ਪਾਠ ਦੀ ਸੰਥਾ ਪੂਰੀ ਹੋ ਗਈ ਸੀ, 57 ਵਿੱਚ ਮੈਂ ਮੈਟ੍ਰਿਕ ਕੀਤੀ, ਦੇਖ ਲਓ ਕਿੰਨੇ ਸਾਲ ਹੋ ਗਏ। ਅਸੀਂ ਆਨੰਦ ਕਾਰਜ ਕਰਾਉਣ ਜਾਣਾ, ਆਨੰਦ ਕਾਰਜ ਕਿਸੇ ਪਿੰਡ ਕਰਾਉਣੇ, ਮਹਾਰਾਜ ਦਾ ਸਰੂਪ ਕਿਸੇ ਪਿੰਡ ਤੋਂ ਲੈ ਕੇ ਆਓ। ਯਾਦ ਹੈ ਮੇਰੇ ਆਉਣਦਿਆਂ ਨੂੰ ਹਰ ਪਿੰਡ ਵਿੱਚ ਭੀੜ ਨਹੀਂ ਸੀ, ਗੁਰਦੁਆਰਾ ਕਿਤੇ ਧਰਮਸ਼ਾਲਾ ਹੁੰਦੀ ਸੀ, ਉੱਥੇ ਸੰਗਰਾਂਦ ਮਨਾ ਲੈਣੀ, ਉੱਥੇ ਜਨ ਉਤਾਰ ਲੈਣੀ। ਪੰਜ ਪਾਰਟੀ ਨਹੀਂ ਸੀ ਮਿਲਦੇ ਬੀਬੀ ਖੋ ਚੋਂ, ਲੰਗਰ ਕਿਤੇ ਕਿਤੇ। ਹੁਣ ਜਿੱਥੇ ਜਾਈਦਾ ਇਹੀ ਪਤਾ ਲੱਗਦਾ, ਕਹਿੰਦੇ ਇੱਥੇ 500 ਖੰਡ ਪਾਠ ਹੋਣੇ ਕਥਾ ਜੀ, ਇੱਥੇ ਕਹਿੰਦੇ 1100 ਹੋਣੇ। 101 ਤੇ ਘੱਟ ਤਾਂ ਕੋਈ ਖੜਦਾ ਹੀ ਨਹੀਂ। ਗੁਰਦੁਆਰਿਆਂ ਦਾ ਤੋੜਾ ਨੀ, ਸਾਡੇ ਬਾਬਿਆਂ ਦਾ ਤੋੜਾ ਨੀ, ਸਾਰੇ ਦਮਾ ਪਤਾ ਨੀ ਕਰਨ ਵਾਲੇ ਰਾਗੀਆਂ ਦਾ ਤੋੜਾ ਨੀ। ਢੱਡ ਸਾਰੰਗੇ ਵਾਰਾਂ ਨਾਲ ਚੱਕੇ ਪਏ, ਗੂੰਜੇ ਪਏ ਨੇ ਗੁਰੂ ਦੇ ਮਹਿਲ। ਮੈਂ ਹੁਣ ਤੁਹਾਨੂੰ ਗੱਲ ਜਿਹੜੀ ਪੁੱਛਦਾ ਹੈ ਵੀ ਇੰਨਾ ਕੁਝ ਹੁੰਦਾ ਹੈ, ਸਾਡੇ ਜੀਵਨ ਦਾ ਮਿਆਰ ਉੱਚਾ ਹੋਇਆ ਕਿ ਨੀਵਾਂ ਹੋਇਆ? ਇਸ ਗੱਲ ਨੂੰ ਆਪਣੇ ਅੰਦਰ ਸਟੇਟਸ ਆਫ ਲਾਈਫ ਡਾਊਨ ਹੋਇਆ ਕੱਪ ਮੰਨਣਾ ਪਊਗਾ। ਗੁਰਦੁਆਰੇ ਬਾਹਰ ਤਾਂ ਚਾਹੇ ਨਾ ਮੰਨੋ, ਜੀਵਨ ਗਿਰਾਵਟ ਵੱਲ ਜਾ ਰਿਹਾ ਹੈ। ਜੀਵਨ ਉੱਚਾ ਨਹੀਂ, ਦਿਨ ਪਰ ਦਿਨ ਜ਼ਿੰਦਗੀ ਖਰਾਬ ਹੋ ਰਹੀ ਹੈ। ਅਖੰਡ ਪਾਠ ਹੈ ਨਹੀਂ ਸੀ, ਦੋ ਮੁੰਡੇ ਖੜੇ ਨੇ ਪਹਿ ਤੇ, ਕੋਈ ਬੱਚੀ ਤੁਰੀ ਆਉਂਦੀ ਹੈ ਰਸਤਾ ਛੱਡ ਕੇ ਪਰੇ ਚਲੇ ਜਾਂਦੇ ਸੀ। ਪਹਿਲਾਂ ਤਾਂ ਪਿੰਡ ਚ ਸ਼ਰਾਬ ਕੋਈ ਪੀਂਦਾ ਨਹੀਂ ਸੀ, ਜੇ ਪੀ ਲਵੇ ਉਹ ਗੁਰਦੁਆਰੇ ਦੇ ਮੂਹਰੇ ਨੂੰ ਨਹੀਂ ਸੀ ਲੰਘਦਾ, ਸਾਰੇ ਪਿੰਡ ਦੀ ਫਿਰਨੀ ਵਗੜ ਕੇ ਆ ਜਾਂਦਾ ਸੀ, ਮੈਂ ਸ਼ਰਾਬ ਪੀਤੀ। ਹੁਣ ਮੱਥਾ ਟੇਕਣੇ ਪਊਗਾ, ਲਾ ਕੇ ਜਾਂਦੇ ਅੱਜ ਕੇ ਆਖੋ ਸਤਨਾਮ, ਕਹਿੰਦੇ ਸੋਹਣਾ ਮੱਥਾ ਟੇਕ ਆਊਗਾ। ਮੈਨੂੰ ਦੱਸੋ ਕਿਹੜਾ ਸਟੇਟ ਸਵ ਲਾਈਫ ਤੁਹਾਡਾ ਠੀਕ ਹੋਇਆ? ਇੰਨੇ ਪਾਠ, ਲੰਗਰ, ਵਾਹਿਗੁਰੂ ਲੰਗਰ ਤਾਂ ਹੁਣ ਇੰਨੇ ਨਾ, ਖਾਣ ਵਾਲੇ ਤੰਗ ਹੋਏ ਨੇ, ਖਾਣ ਵਾਲਾ ਹੱਥ ਬੰਦ ਹੈ ਜੀ, ਮੈਂ ਢਿੱਲੇ, ਮੈਨੂੰ ਰਹਿਣ ਦਿਓ। ਖੜਾਉਣ ਵਾਲੇ ਕਹਿੰਦੇ ਚਾਹੇ ਜਾਂਦਾ ਹੀ PGI ਜਾਏ ਤੈਨੂੰ ਛੱਡਦੇ ਨਹੀਂ, ਚਾਹੇ ਜਾਂਦਾ ਹੀ CMC ਤੈਨੂੰ ਅਟੈਕ ਹੋ ਜਾਵੇ ਤੂੰ ਲੰਘ ਕੇ ਦਿਖਾ। ਤੁਹਾਡੇ ਨਾਲ ਹੁੰਦੀ ਹੈ ਗੱਲ, ਇਹ ਵੇਖੇ ਜਾ ਕੇ ਜੁੜ ਮਿਲੇ। ਕਥਾ ਕੀਰਤਨ ਲੈ, ਹੁਣ ਗੁਰਮੁਖ ਸ਼ਬਦ ਦੀ ਵਿਆਖਿਆ ਹੈ, ਕਿਉਂ ਟੋਲਦੇ ਫਿਰਦੇ ਸੀ ਗੁਰੂ ਨਾਨਕ ਗੁਰਮੁਖ ਨੂੰ? ਗੁਰਮੁਖ ਖੋਜਿਤ ਪਏ ਉਦਾਸੀ, ਇਹਦੇ ਦੋ ਕਾਰਨ ਨੇ ਪ੍ਰੇਮੀਓ। ਇੰਨਾ ਕੁਝ ਹੁੰਦਿਆਂ ਹੋਇਆ ਕੰਮ ਵਿਗੜ ਰਿਹਾ, ਇਹਦੇ ਦੋ ਕਾਰਨ ਨੇ। ਕਾਰਨ ਪਤਾ ਕੀ ਹੈ? ਇੱਕ ਤੁਸੀਂ ਹੈ, ਇੱਕ ਅਸੀਂ ਹੈ, ਹੋਰ ਨੀ ਕੋਈ। ਇੱਕ ਤੁਸੀਂ, ਇੱਕ ਅਸੀਂ। ਬਾਣੀ ਤੇ ਬਾਹਰ ਨਹੀਂ ਜਾਣਾ, ਇੱਥੋਂ ਹੀ ਲੈਣਾ ਸਭ। ਪਹਿਲਾਂ ਤੁਹਾਡੀ ਗੱਲ ਸੁਣੋ, ਫਿਰ ਮੈਂ ਆਪਣੀ ਸੁਣਾਉ। ਤੁਸੀਂ ਜਿੰਨੇ ਕਰਮ ਧਰਮ ਕਰਦੇ ਹੋ ਨਾ ਪ੍ਰੇਮੀਓ, ਦਾਨ ਪੁੰਨ ਸੇਵਾ ਬਾਣੀ, ਇੱਕ ਤੁਕ ਬਥੇਰੀ ਹੈ ਤੁਹਾਡੇ ਖਾਤਰ। ਜੇ ਸਮਝ ਚ ਆ ਜਾਵੇ ਬਾਜੋਗੇ। ਮਹਾਰਾਜ ਕਹਿੰਦੇ ਅਹਮ ਬੁੱਧ ਕਰਮ ਕਮਾਵਣੇ, ਜਿੰਨੇ ਤੁਸੀਂ ਕਰਮ ਕਰਦੇ ਹੋ ਹੋਮੇ ਵਿੱਚ ਕਰ ਰਹੇ, ਕੋਈ ਕਰਮ ਤੁਹਾਡਾ ਐਸਾ ਨਹੀਂ ਜਿਹੜਾ ਹੋਮੇ ਤੋਂ ਬਿਨਾਂ। ਜੜ ਮਨਿਆਦ ਹੋਮੇ ਹੈ ਤੁਹਾਡੇ ਕਰਮ। ਅਹਮ ਬੁੱਧ, ਉਪਰੋਂ ਨਾ ਕਹੋ, ਅੰਦਰ ਤਾਂ ਹੈਗਾ, ਮੇਰੇ ਲੰਗਰ ਚ 5 ਸਬਜ਼ੀਆਂ ਬਣੀਆਂ। ਇਹ ਦੁਰਯੋਧਨ ਦੀ ਬਿਰਤੀ, ਇਹ ਬਿਦਰ ਦੀ ਬਿਰਤੀ ਨਹੀਂ, ਇਹ ਮਲਕ ਭਾਗੋ ਦੀ ਬਿਰਤੀ, ਇਹ ਭਾਈ ਲਾਲੋ ਦੀ ਬਿਰਤੀ ਨਹੀਂ ਹੈ। ਤੇ ਜਿਹੜਾ ਨਤੀਜਾ ਤੁਹਾਡੇ ਸਾਹਮਣੇ, ਦੁਰਯੋਧਨ ਦਾ ਦਰਬਾਰ ਸੁਣਨਾ ਰਹਿ ਗਿਆ, ਬਿਦਰ ਦੀ ਕੁੱਲੀ ਨੂੰ ਭਾਗ ਲੱਗ ਗਏ, ਮਲਕ ਭਾਗੋ ਦੇ ਪੂੜੇ ਸੁਣੇ ਰਹਿ ਗਏ ਮਹਿਲ, ਤੇ ਕੱਖਾਂ ਦੀ ਕੁੱਲੀ ਲਾਲੋ ਦੀ ਹਰੀ ਭਰੀ ਹੋ ਗਈ। ਅਹਮ ਬੁੱਧ ਕਰਮ ਕਮਾਉਣੇ, ਜਿੰਨੇ ਕਰਮ ਅੱਜ ਅਸੀਂ ਕਰ ਰਹੇ ਹਾਂ ਵਿੱਚ ਹੋਮੇ, ਉਪਰੋਂ ਨਾ ਕਹੋ ਅੰਦਰ ਹੈਗਾ। ਤੈਨੂੰ ਇਹ ਵੀ ਕਹਿ ਲਓ ਕੋਈ ਅੱਤ ਕਥਨੀ ਨਹੀਂ, ਜਿੰਨੇ ਦਾਨ ਪੁੰਨ ਸੇਵਾ ਅੱਜ ਕਰ ਰਹੇ ਹੋ ਅਸੀਂ, ਤੁਸੀਂ अपने होमे दे बूटे विच पानी पा रहे हो वड्डा हो जावे, अपने होमे दे बोहड़ नूं सिंज रहे ते नतीजा सुनाउण। अहंबुद कर्म कमावणे ग्रह बालू नीर बहावणे, दो अर्थ ने दे टकसाल विच। जिन्हां कर्मां धर्मां विच होमे आ जावे ना, ग्रह नाम घर दा, बालू नाम रेते दा, नीर नाम पानी दा, वहण नाम वहदे दा, मेरे सतगुर कहिंदे जिस कर्म धर्म विच होमे आ गई ओ चलदे पानी विच रेते दा घर बना रहे हैं। अज के आखो ग्रह बालू नीर और रेते दी कण तो सुके च नहीं खड़ती, तू चलदे पानी विच बना रही। दूजा अर्थ, जिन्हां कर्मां धर्मां विच होमे आ जावे और रेते दा कंध घर है तेरा, तेरे होमे दे हड़ ने ढा देने वहा ले जाने नाल। तीर्थ बरतर दान कर मन में तरे गुमान, नानक ने फल जात है ज्यों कुंचर। ए तवे तुहाडा हाल है, होमे ए तो इहदी कृपा हो जावे किते होमे दे नास हो। हुण साडा हाल सुनो, साडे खातर एक टुक बहुत है, मेरे भाईचारे खातर मेरे खातर। मर्द कहिंदे कल्लर खेती बीजी है क्यों लाहा पावे, ये केवल ते केवल मेरे खातर है, तुक तुहाडे खातर नहीं। ए शरीर धरती है, एक जगह नहीं बीज जगह लिखी, धरती ते धरती विच बीज बीजे जाने। तुसी जिहड़ा सानू दान दिंदे हो ना, प्रशादे छकाउंदे हो, वस्त्र डाल, इह साडी धन रूपी खेत विच तुसी दान रूपी बीज बीज रहे, इह कर्म बीज रहे हो खेत विच। पर दुख नाल मैनूं कहना पैंदा है कि चाहे एग्रीकल्चर यूनिवर्सिटी लुधियाने तो बीज ले आयो 1,000 रुपये किलो दा, 20 बार खेत नूं बाह लियो, सुहागे मार लियो, यूरिया डाया पा लियो, जे खेत विच कलरी है बीज ने नहीं जमना। समझो, जिन्ना मर्जी जोर ला लियो कलर विच बीज नहीं जमे करदा, वो तो बीज भी नहीं मुड़ना। मेनू दुख नाले गल्लां कहणियां पैणियां, कोई खुशी नाल नहीं। तुसी अपनी दशा नवां दी किरत बीज सानू दान दिंदे हो, भेटा प्रशादे वस्त्र। मेनू खिमा कर देना, साड़ियां देहां कलर बन चुकियां ने। आज के आखो कलर खेती बीजी है क्यों लाहा पा, क्यों कलर बन गए ने, सिमरन नहीं है। खेते दिखदे तस्वीर नहीं ठीक रही, सिमरन है। हुक्म तो गुरु गोबिंद सिंह जी का यह है, सिखा तेनू कोई प्यार नाल प्रशादा छकावे ना घर ले जाके, 5 जपजी साहब दे पाठ करी ता तेरा बोझ उतरू। एक डंग का प्रशाद, 5 जपजी साहब दे पाठ। हुण साडा हाल है, प्रशादा तो 5 दे छके आवांगे पर 5 पौड़ियां भी नहीं पढ़नी, कित्थे पार उतारा। कलर बन गए साडे खेत। नंबर 2, ईरखा द्वेष दी अग ने साड़े होए असीं कलर खेत। ਕਿਹੜੀ ਜੀ ਗੱਲ ਹੋਰ ਕਹਿਣ ਲੱਗੇ, ਜਿਸ ਬਾਣੀ ਦੇ ਆਸਰੇ ਢਿੱਡ ਭਰਦੇ ਹੈ ਦੁਨੀਆਂ ਵਿੱਚ ਆਨੰਦ ਮਾਣ ਰਹੇ, ਇਹ ਦਾ ਆਸਰਾ ਹੈ। 37 ਮੁਲਕਾਂ ਵਿੱਚ ਦਾਸ ਸੇਵਾ ਕਰ ਚੁੱਕੇ ਹੈ, 37 ਕੰਟਰੀਜ਼। ਇੱਕ ਦਿਨ ਚ 20 ਮੁਲਕਾਂ ਚੋਂ ਪ੍ਰੇਮ ਭਰੇ ਬਚਨ ਆ ਰਹੇ ਨੇ, ਆ ਜਾਓ। ਇਹ ਕਿਹਦੀ ਕਿਰਪਾ ਹੈ? ਇਹ ਬਾਣੀ ਦੀ, ਇਹ ਬਾਣੀ ਦੀ ਕੌਣ ਹੈ? ਇਹ ਸਭ ਬਾਣੀ ਦੀ ਅਖੋਸ, ਜਿਸ ਬਾਣੀ ਦਾ ਇੰਨਾ ਪ੍ਰਤਾਪ, ਤੈਨੂੰ ਲੋਕ ਮੱਥੇ ਟੇਕਣ, ਪੂਜਾ ਦੇਣ, ਹੱਥ ਬੰਨਣ, ਉਸ ਬਾਣੀ ਦਾ ਸਾਡੇ ਵਿੱਚ ਸਤਿਕਾਰ ਨਹੀਂ ਹੈ। ਸਾਡੇ ਹਿਰਦੇ ਸਤਿਕਾਰ ਤੋਂ ਸੱਖਣੇ, ਕੇਵਲ ਪ੍ਰੋਫੈਸ਼ਨ, ਕੇਵਲ ਕਿੱਤਾ, ਕੇਵਲ ਰੁਜ਼ਗਾਰ, ਬਸ। ਚੌਥੀ ਗੱਲ ਬਹੁਤ ਔਖੀ ਹੈ ਸਾਡੇ ਖਾਤਰ, ਜਿਹਦਾ ਦਿੱਤਾ ਖਾਨੇ ਆ ਉਹਦਾ ਸਤਿਕਾਰ ਨਹੀਂ ਹੈ। ਕਿਸ ਲਿਸਟ ਵਿੱਚ ਆ ਗਏ ਆਪਾਂ? ਜੈ ਭੈ ਅਦਬ ਨ ਬਾਣੀ ਧਾਰਾ, ਜਾਣੋ ਸੋ ਸਿੱਖ ਨਾਹੇ ਹਮਾਰਾ। ਤੁਸੀਂ ਸੰਤ ਕਹੋ, ਤੁਸੀਂ ਗਿਆਨੀ ਕਹੋ, ਗੁਰੂ ਅਰਜਨ ਸਾਹਿਬ ਕਹਿੰਦੇ ਜਿਹਦੇ ਕੋਲ ਬਾਣੀ ਦਾ ਸਤਿਕਾਰ ਨਹੀਂ, ਉਹ ਸੰਸਾਰ ਦੇ ਲੋਕੋ ਨੂੰ ਸਿੱਖ ਨਹੀਂ ਕਹਿਣਾ। ਅੱਜ ਕੇ ਆਖੋ ਤੇ ਅਸੀਂ ਤਾਂ ਵੱਡੀਆਂ ਵੱਡੀਆਂ ਪਦਵੀਆਂ ਨੋਣ ਨਾਲ ਲਾਈ ਬੈਠੇ। ਚੌਥੀ ਗੱਲ, ਜਿਹਦਾ ਦਿੱਤਾ ਖਾਨੇ ਆ, ਜਿਹਦੀ ਕਿਰਪਾ ਦਾ ਸਤਿਕਾਰ ਹੋ ਰਿਹਾ, ਔਖੇ ਸੌਖੇ ਸੁਣ ਲਿਓ, ਉਹਦਾ ਸਾਨੂੰ ਪਤਾ ਵੀ ਨਹੀਂ ਹੈ ਉਹ ਕੌਣ ਹੈ। ਅੱਜ ਕੇ ਆਖੋ ਬਹੁਤ ਗੰਭੀਰ ਰੋਗ ਪੈਦਾ ਹੋਏ ਹੋਏ ਨੇ, ਇਹਨਾਂ ਨੂੰ ਉੱਪਰਲੇ ਉੱਪਰਲੇ ਪੋਚਾ ਪਾਚੀਆਂ ਚ ਨਾ ਲਓ। ਅਗਰ ਸਾਡੇ ਲਾਣੇ ਨੂੰ ਗੁਰਬਾਣੀ ਦਾ ਗਿਆਨ ਹੁੰਦਾ, ਸੋਝੀ ਹੁੰਦੀ ਗੁਰਮਤ ਦੀ, ਵੈਲ ਐਜੂਕੇਟਡ ਹੁੰਦੇ ਗੁਰਬਾਣੀ ਦੇ, ਤੇ ਮੈਂ ਦਾਅਵੇ ਨਾਲ ਕਹਿਣਾ ਦੇਹਧਾਰੀਆਂ ਦੇ ਸਕੂਲ ਖੁੱਲਣੇ ਹੀ ਨਹੀਂ ਸੀ। ਇਹਨਾਂ ਦਾ ਕਾਰਨ ਅਸੀਂ, ਤੁਸੀਂ ਪੰਜਾਬ ਜਾਂਦੇ ਹੋ, ਪਿੰਡ ਪਿੰਡ ਸਰਕਾਰੀ ਸਕੂਲ ਹੈ, ਪਿੰਡ ਪਿੰਡ, ਤੇ ਸਰਕਾਰੀ ਸਕੂਲ ਇੱਕ ਹੈ, ਪ੍ਰਾਈਵੇਟ ਤਿੰਨ ਹੈ। ਜਦ ਪਿੰਡ ਪਿੰਡ ਸਰਕਾਰੀ ਸਕੂਲ ਹੈਗੇ ਤੇ ਪ੍ਰਾਈਵੇਟ ਦੀ ਕੀ ਲੋੜ, ਪਬਲਿਕ ਸਕੂਲ ਦੀ ਕੀ ਲੋੜ ਭਾਈ? ਸਰਕਾਰੀ ਸਕੂਲ ਦੀ ਫੀਸ ਘੱਟ ਹੈ, ਉੱਥੇ ਵਰਦੀ ਦਾ ਵੀ ਕੋਈ ਐਸਾ ਨਹੀਂ ਵੀ ਆਹੀ ਪਾਉਣੀ ਹੈ, ਤੁਰ ਕੇ ਬੱਚਾ ਜਾ ਸਕਦਾ, ਕਨਵੈਂਸ ਦਾ ਕੋਈ ਖਰਚ ਨਹੀਂ। ਇੱਕ ਸਰਕਾਰੀ ਸਕੂਲ ਵਿੱਚ ਹੋਰ ਗੁਣ ਹੈ, ਉੱਥੇ ਟ੍ਰੇਨਡ ਟੀਚਰ ਲੱਗ ਸਕਦਾ, ਅਨਟ੍ਰੇਨਡ ਉੱਥੇ ਲੱਗ ਨਹੀਂ ਸਕਦਾ। ਬੀਐਡ ਓਟੀਈਟੀ ਕੀਤੀ ਹੋਊਗੀ ਤਾਂ ਲੱਗੂਗਾ। ਤੇ ਹੁਣ ਦੂਜਾ ਪਾਸਾ ਵੇਖਣਾ, ਪ੍ਰਾਈਵੇਟ ਸਕੂਲਾਂ ਦਾ ਖੁਦਾ ਵਿੱਚ ਤਾਂ ਕੋਈ ਬੈਠਾ ਨਾ ਹੋਵੇ, ਮੈਂ ਮਾਫ਼ੀ ਮੰਗ ਲੈਂਦਾ ਪਹਿਲਾਂ ਹੀ, ਉਹਨਾਂ ਦੀ ਫੀਸ ਵੀ ਚੌਗਣੀ ਹੈ, ਵਰਦੀ ਦੇ ਖਰਚ, ਆਵਾਜਾਈ ਦੇ ਖਰਚ, ਤੇ ਬਹੁਤਾ ਖਤਰਾ ਇਹ ਹੈ ਦਸਵੀਂ ਫੇਰ ਕੁੜੀ ਅੱਠਵੀਂ ਨੂੰ ਪੜ੍ਹਾਉਂਦੀ ਹੈ, ਬਾਰਵੀਂ ਫੇਰ ਮੁੰਡਾ ਦਸਵੀਂ ਨੂੰ ਪੜ੍ਹਾ ਰਿਹਾ, ਕਿਉਂ? 600 ਤਨਖਾਹ ਮਿਲਣੀ ਹੈ, ਹੋਰ ਉੱਥੋਂ ਕਹਿੰਦੇ ਐਮਐਡ ਮਿਲੂਗਾ। ਹੁਣ ਸਮਝਿਓ ਅਗਲੀ ਗੱਲ, ਫੇਰ ਵੀ ਤੁਸੀਂ ਬੱਚੇ ਸਰਕਾਰੀ ਸਕੂਲਾਂ ਵਿੱਚੋਂ ਹਟਾ ਕੇ ਉਹਨਾਂ ਵਿੱਚ ਲਾ ਦਿੱਤੇ, ਭਰੇ ਪਏ, ਕਾਰਨ ਲੱਭਿਆ ਕੀ ਹੈ? ਕਾਰਨ ਇੱਕ, ਹੋਰ ਸਰਕਾਰੀ ਸਕੂਲ ਵਿੱਚ ਸਾਰੇ ਗੁਣ ਨੇ, ਇੱਕ ਔਗੁਣ ਹੈ ਕਿ ਸਟੇਟਸ ਆਫ ਐਜੂਕੇਸ਼ਨ ਡਾਊਨ ਹੈ, ਪੜ੍ਹਾਈ ਦਾ ਮਿਆਰ ਸਰਕਾਰੀ ਸਕੂਲਾਂ ਵਿੱਚ ਠੀਕ ਨਹੀਂ ਰਿਹਾ, ਤੇ ਤੁਸੀਂ ਬੱਚੇ ਲਾ ਦਿੱਤੇ। ਪਿਆਰ ਵਿੱਚ ਸੁਣ ਲਿਓ, ਇਹ ਹੈ ਜਿੱਥੇ ਤੁਸੀਂ ਬੈਠੇ ਹੋ ਸਾਡਾ ਸਰਕਾਰੀ ਸਕੂਲ, ਸਾਡੀ ਸਰਕਾਰ ਹੈ। ਇਹਨੂੰ ਗੁਰਦੁਆਰਾ ਕਹਿ ਲਓ, ਧਰਮਸ਼ਾਲਾ ਕਹਿ ਲਓ, ਮੰਦਿਰ ਕਹਿ ਲਓ, ਦਿਸ ਵਨ ਇਜ ਓਨਲੀ ਕੰਸਟੀਟਿਊਸ਼ਨ ਆਫ ਸਿੱਖ ਜੋ, ਇਹ ਸਿੱਖੀ ਦਾ ਸਕੂਲ ਹੈ, ਇੱਥੋਂ ਗੁਰੂ ਦੀ ਵਿਚਾਰ ਸਿੱਖਣੀ, ਸਾਇੰਸ ਕਾਲਜ ਵਿੱਚੋਂ ਸਾਇੰਸ ਸਿੱਖੀ ਜਾਂਦੀ ਹੈ, ਇੰਜੀਨੀਅਰਿੰਗ ਕਾਲਜ ਵਿੱਚੋਂ ਇੰਜੀਨੀਅਰਿੰਗ ਸਿੱਖੀ ਜਾਂਦੀ ਹੈ, ਮੈਡੀਕਲ ਕਾਲਜ ਵਿੱਚੋਂ ਡਾਕਟਰੀ ਸਿੱਖੀ ਜਾਂਦੀ ਹੈ, ਗੁਰੂ ਦੇ ਕਾਲਜ ਵਿੱਚੋਂ ਗੁਰਸਿੱਖੀ ਸਿੱਖੀ ਜਾਂਦੀ ਹੈ। ਅੱਜ ਕੇ ਆਖੋ ਜੇ ਸਾਡੇ ਗੁਰਦੁਆਰਿਆਂ ਵਿੱਚ ਗੁਰਮਤ ਦੀ ਪੜ੍ਹਾਈ ਠੀਕ ਹੁੰਦੀ, ਇਹ ਬਾਬਿਆਂ ਦੇ ਸਕੂਲ ਖੁੱਲਣੇ ਹੀ ਨਹੀਂ ਸੀ। ਅੱਜ ਕੇ ਆਖੋ ਜੇ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਠੀਕ ਹੁੰਦੀ, ਪ੍ਰਾਈਵੇਟ ਖੁੱਲਣੇ ਨਹੀਂ ਸੀ। ਇਹ ਪ੍ਰਾਈਵੇਟ ਤਾਂ ਖੋਲੇ ਸਾਡੇ ਗੁਰੂ ਘਰਾਂ ਵਿੱਚ ਗੁਰਮਤ ਦੀ ਪੜ੍ਹਾਈ ਸਟੇਟਸ ਡਾਊਨ ਆ ਗਏ। ਇਹ ਤਾਂ ਬਚਾ ਹੈ, ਮੈਨੂੰ ਵੀ ਕਈ ਸਾਲ ਹੋ ਗਏ ਇੱਥੇ ਆਉਂਦੇ ਨੂੰ, ਬਚਾ ਹੈ, ਬਸ ਬਚਾ ਹੈ ਰਹਿ ਜਾਵੇ, ਨਹੀਂ ਤੇ ਸੱਚੇ ਪਾਤਸ਼ਾਹੀ ਰੱਖ ਮਹਾਰਾਜ ਪ੍ਰਕਾਸ਼ ਹੋਣ ਤੇ ਕੁਰਸੀਆਂ ਚੱਕ ਕੇ ਮਾਰੀਆਂ ਜਾਣ। ਮਹਾਰਾਜ ਦੇ ਮੂਹਰੇ ਪਈ ਤਲਵਾਰ ਨੂੰ ਇਸ ਸੰਗਤ ਨੂੰ ਵੱਢਣ ਖਾਤਰ ਚੱਕਿਆ ਜਾਵੇ। ਇਹ ਸਟੇਟਸ ਡਾਊਨ ਹੋਇਆ, ਇਹ ਪ੍ਰਾਈਵੇਟ ਸਕੂਲ ਐਵੇਂ ਨਹੀਂ ਖੁੱਲੇ। ਅੱਜ ਸਰਕਾਰ ਪੜ੍ਹਾਈ ਠੀਕ ਕਰ ਦੇਵੇ ਨਾ ਸਰਕਾਰੀ ਸਕੂਲਾਂ ਚ, ਪ੍ਰਾਈਵੇਟਾਂ ਨੂੰ ਜਿੰਦੇ ਲੱਗ ਜਾਣਗੇ। ਸਾਡੇ ਗੁਰੂ ਘਰਾਂ ਵਿੱਚ ਗੁਰਮਤ ਦੀ ਪੜ੍ਹਾਈ ਠੀਕ ਹੋ ਜਾਵੇ, ਇਹ ਦੇਹ ਧਾਰੀਏ ਆਪੇ ਨੱਠ ਜਾਣਗੇ। ਅਜਿਹੇ ਆਖੋ ਸਤਿ, ਮੈਂ ਤੁਹਾਨੂੰ ਬੇਨਤੀ ਕਰਾਂ, ਇਹ ਜੀਵ ਕੁਝ ਚਾਹੁੰਦਾ, ਪੀਸ ਆਫ ਮਾਇੰਡ, ਸਕੂਨ, ਸ਼ਾਂਤੀ, ਗਿਆਨ, ਕੋਪਰੇਸ਼ਨ, ਇੱਥੋਂ ਪਿਆਰ ਚਾਹੁੰਦਾ, ਮੁਹੱਬਤ ਚਾਹੁੰਦਾ, ਮਿਲਵਰਤੋਂ ਚਾਹੁੰਦਾ। ਮੈਂ ਭਾਈ ਗੁਰਦਾਸ ਜੀ ਦੀਆਂ ਚਾਰ ਤੁਕਾਂ ਬੋਲ ਕੇ ਸਮਾਪਤੀ ਕਰ ਦੇਣੀ, ਕਿਉਂ ਕਿਹਾ ਗੁਰਮੁਖ ਖੋਜਤ ਪਏ ਉਦਾਸੀ। ਇਸ ਤੁਕ ਨੂੰ ਸਮਝੋ, ਕੋਈ ਸੁੱਚਾ ਸੁੱਚਾ ਜੀਵਨ, ਮੈਂ ਉਹਨੂੰ ਟੋਲਦਾ ਫਿਰਦਾ, ਟੋਲਣ ਵਾਲਾ ਰੱਬ ਨਾਨਕ, ਟੋਲਦਾ ਫਿਰਦਾ ਸ਼ੁੱਧ ਜੀਵਨ ਤਾਂ ਘਰ ਛੱਡੇ। ਇਹਦੀ ਘਾਟ ਆ ਗਈ ਅੱਜ। ਭਾਈ ਸਾਹਿਬ ਜੀ ਨੇ ਇੱਕ ਪ੍ਰਮਾਣ ਦਿੱਤਾ, ਬਾਹਰ ਕੀ ਅਗਨ ਜੈਸੇ ਬੂਝਤ ਜਲ ਸਰਤਾ ਕਹਿ, ਨੌ ਮੈਂ ਜੋ ਲਾਗੇ ਅੱਗ ਕੈਸੇ ਬੁਝਾਈਏ। ਅੱਗੇ ਖੂਹ ਨਹੀਂ ਸੀ ਹੁੰਦਾ, ਟਿਊਬਵੈਲ ਨਹੀਂ ਸੀ ਹੁੰਦੇ, ਨਲਕੇ ਨਹੀਂ ਸੀ ਹੁੰਦੇ। ਭਾਈ ਸਾਹਿਬ ਕਹਿੰਦੇ ਕਿਤੇ ਬਾਹਰ ਅੱਗ ਲੱਗ ਜਾਵੇ, ਨਦੀ ਚੋਂ ਪਾਣੀ ਲੈ ਕੇ ਬੁਝਾ ਲਓ। ਨਦੀਆਂ ਦਾ ਹੀ ਪਾਣੀ ਹੁੰਦੇ ਸੀ, ਬੁਝੋ। ਪਰ ਭਾਈ ਸਾਹਿਬ ਕਹਿੰਦੇ ਜੇ ਨਦੀ ਵਿੱਚ ਚੱਲਦੀ ਨੌ ਨੂੰ, ਬੋਟ ਨੂੰ, ਕਿਸ਼ਤੀ ਨੂੰ ਅੱਗ ਲੱਗ ਜਾਵੇ, ਕਾਹਦੇ ਨਾਲ ਬੁਝਾਉਂਗੇ। ਆਖੋ ਸਤ, ਬਾਹਰ ਕੀ ਅਗਨ ਜੈਸੇ ਬੂਝਤ ਜਲ ਸਰਤਾ ਕਹਿ, ਨੌ ਮੈਂ ਜੋ ਲਾਗੇ ਅੱਗ ਕੈਸੇ ਬੁਝਾਈ। ਜਿਹਨੂੰ ਪਾਣੀ ਵਿੱਚ ਅੱਗ ਲੱਗੇ ਬੁਝਾਉਂਗੇ। ਬਾਹਰ ਕਹਿ ਡਰ ਡਰ ਪਤ ਜਾਏ, ਬਾਹਰ ਡਰਦਾ ਮਾਰਾ ਕਿਸੇ ਦੇ ਘਰ ਵੜਿਆ, ਮੈਨੂੰ ਬਚਾ ਵੀ ਲੁਟੇਰੇ ਚੋਰ ਪਿੱਛੇ ਪੈ ਗਏ। ਭਾਈ ਸਾਹਿਬ ਕਹਿੰਦੇ ਉਹ ਜਿਹਦੇ ਘਰ ਗਿਆ ਉਹ ਨਹੀਂ ਡਾਂਗ ਚੱਕ ਲਈ, ਪਹਿਲਾਂ ਬਟੂਆ ਕੱਢ ਕੇ ਮੈਨੂੰ ਦੇ, ਪਹਿਲਾਂ ਜਿਹੜੀ ਤੇਰੀ ਜੇਬ ਚ ਮੇਰੇ ਮੂਹਰੇ ਰੱਖ, ਕਿੱਥੇ ਜਾਊਗਾ। ਚੋਰਨ ਕੇ ਤਰਾਸ ਸ਼ਰਨ ਗਹੇ ਨਰਿੰਦਰ, ਨਰਿੰਦਰ ਰਾਜਾ, ਰਾਜੇ ਦੇ ਦਰਬਾਰ ਵਿੱਚ ਕਿਹਾ ਮੈਨੂੰ ਖਤਰਾ, ਬਚਾ, ਮਾਰੇ ਜੋ ਮਹੀਪਤ ਰਾਜੇ ਨਹੀਂ ਵੜਤਾ। ਦੇਖੋ ਤਿੰਨ ਪਰਮਾਣ ਅੱਜ ਹੁਣ ਇੱਥੇ ਜਿੱਥੇ ਬੈਠੇ। ਭਾਈ ਸਾਹਿਬ ਕਹਿੰਦੇ ਮਾਇਆ ਕੇ ਡਰ ਡਰਪਤ ਭਾਗ ਜਾਏ ਗੁਰੂਦੁਆਰ। ਇੱਕੋ ਗੱਲ ਕਹਿ ਕੇ ਤੁਹਾਨੂੰ ਤਸੱਲੀ ਹੋ ਜਾਣੀ ਹੈ, ਇੱਥੇ ਕਿਉਂ ਆਉਂਦੇ ਤੁਸੀਂ, ਕਾਹਤੇ ਆਉਂਦੇ ਹੋ, ਮੇਤੇ ਕਾਹਨੂੰ ਕਹਾਉਂਦੇ ਹੋ। ਮਾਇਆ ਦੀ ਭਗਦੜ ਪਾਈ ਵੀ ਹੈ। ਅਜਿਹੇ ਅਕੁਲ ਸਤਨਾਮ, ਮਾਇਆ ਕਾ ਡਰ ਘਟ ਨਾ ਜਾਵੇ, ਕਾਰੋਬਾਰ ਨਾ ਖਰਾਬ ਹੋ ਜਾਵੇ, ਇਹ ਸਰੀਰ ਵੀ ਮਾਇਆ ਹੈ, ਨਿਆਣੇ ਕਹਿਣਾ ਮੰਨਣ। ਅਰਦਾਸ ਤਾਂ ਮੈਂ ਵੀ ਕਰਦਾ, ਮੇਤੇ ਵੀ ਕਰਾ ਲਿਓ, ਤੁਹਾਡੇ ਕਹਿਣੇ ਮੰਨਣੇ ਪੈਂਦਾ, ਸਾਡਾ ਲੈਣਾ ਤਾਂ ਫਸਿਆ ਮੈਂ ਤੁਹਾਡੇ ਕੋਲ। ਸੱਚੇ ਪਾਤਸ਼ਾਹ ਫਲਾਣੇ ਦੇ ਬੱਚੇ ਦੇ ਜਨਮ ਦਿਨ ਹੈ, ਇਹਨੂੰ ਮਾਂ ਬਾਪ ਦੇ ਆਗਿਆਕਾਰ ਬਣਾਈ, ਉਹਦਾ ਬਾਪ ਚਾਹੇ ਬਾਪੂ ਦੇ ਬਾਲੇ ਹੀ ਖੜਦਾ ਹੋਵੇ। ਸਿੱਖੋ ਕਿਹੜੀਆਂ ਤੁਹਾਡੀਆਂ ਅਰਦਾਸਾਂ, ਹੱਸਦੇ ਕਿਉਂ ਹੈ? ਤੁਹਾਡੇ ਘਰਾਂ ਚ ਹੋ ਰਹੀ ਹੈ ਕੰਮ? ਆਪਣੀ ਬੇਬੇ ਨੂੰ ਤਾਂ ਕਹੂਗਾ, ਬੁੜੀਏ ਤੂੰ ਬੈਠਦੀ ਹੈ ਕਿ ਤੈਨੂੰ ਬਿਠਾਣਾ, ਬੁੜਿਆ ਤੂੰ ਚੁੱਪ ਕਰਦਾ ਕਿ ਤੈਨੂੰ ਕਰਾਵਾਂ? ਆਪਣੇ ਮੁੰਡੇ ਦੀ ਅਰਦਾਸ ਕਰਾਊਗਾ, ਮੇਰਾ ਆਗਿਆ ਕਰ ਬਣੀ ਬੀਜੇ ਬਿਖ ਮੰਗੇ ਅੰਮ੍ਰਿਤ ਵੇਖੋ। ਤੂੰ ਆਪਣੀ ਗੱਲ ਵੇਖ ਪਹਿਲਾਂ, ਤੂੰ ਕੀ ਕਰਦਾ ਹੈ ਤੇ ਮੁੰਡੇ ਤੋਂ ਕਰਾਉਣਾ ਚਾਹੁੰਦਾ ਸੇਵਾ? ਬਾਬੇ ਨੂੰ ਘੜੀਸੀ ਫਿਰਦਾ ਚਿੱਟੇ ਤੇ ਫੜ ਕੇ, ਤੇ ਮੇਰਾ ਮੁੰਡਾ ਮੈਨੂੰ ਬਿਸਤਰਾ ਵਿਛਾ ਕੇ ਦਿਆ ਕਰੇ। ਐਸੀ ਵਸਤੂ ਸਾਡੀ ਹੋਈ ਵੀ ਇਹ ਤਨ ਤੁਹਾਡੇ ਬੱਚੇ, ਤੁਹਾਡਾ ਸਰੀਰ ਮਾਇਆ ਹੈ, ਤੁਹਾਡਾ ਕਾਰੋਬਾਰ ਮਾਇਆ, ਤੁਹਾਡੀ ਜਾਇਦਾਦ ਮਾਇਆ। ਮੈਂ ਇਹਦੇ ਡਰ ਦੇ ਮਾਰੇ ਆਉਂਦੇ ਇੱਥੇ। ਮਾਇਆ ਕਾ ਡਰ, ਡਰ ਪੁੱਤ ਭਾਗ ਜਾਏ ਗੁਰੂ ਦੁਆਰੇ। ਭਾਈ ਸਾਹਿਬ ਕਹਿੰਦੇ ਤਾਂ ਜੋ ਵਿਆਪੈ ਮਾਇਆ, ਕਹੋ ਕਤ ਜਾਈਏ, ਜੀਉ ਕਤ ਠਹਿਰਾਈਏ। ਮਾਇਆ ਦਾ ਦੁਖੀ ਕਰਿਆ ਗੁਰਦੁਆਰੇ ਆਉਂਦੇ, ਤੇ ਗੁਰਦੁਆਰੇ ਵੀ ਮਾਇਆ ਦੀ ਉਹ ਡਾਂਗ ਖੜਕਦੀ ਹੈ, ਕੋ ਸਤਨਾਮ। ਭਾਈ ਸਾਹਿਬ ਕਹਿੰਦੇ ਦੱਸੋ ਕਿੱਥੇ ਜੀਵ ਜਾਊਗਾ ਫਿਰ? ਸਤਿਗੁਰ ਕਹਿ ਰਹੇ ਨੇ ਗੁਰਮੁਖ ਖੋਜ, ਛੱਡ ਦੇਵੇ ਮਾਇਆ ਵੱਲ ਮੁਖ, ਗੁਰੂ ਵੱਲ ਖੋਜ, ਛੱਡਵੇ ਪਦਾਰਥ ਦੀ ਪ੍ਰੀਤੀ, ਛੱਡ ਤਾਂ ਸਹੀ ਤੂੰ, ਫਿਰ ਇਹਨੇ ਨੀ ਤੈਨੂੰ ਛੱਡਣਾ। ਜੇ ਤੂੰ ਇਹਦੇ ਪਿੱਛੇ ਫਿਰਦੇ, ਇਹਨੇ ਤੈਨੂੰ ਨੇੜੇ ਨੀ ਲੱਗਣ ਦੇਣਾ। ਕਹੋ ਕਾ ਨਾਨਕ ਜਬ ਤਿਆਗ ਦਈ, ਤਬ ਉਹ ਚਰਣੀ ਆਏ। ਪਰਛਾਵ ਹੈ ਮਾਇਆ, ਮੈਂ ਨੀ ਕਹਿੰਦਾ ਗੁਰੂ ਗ੍ਰੰਥ ਸਾਹਿਬ, ਮਹਾ ਮਾਈ ਹੈ ਤਾਂ ਕੀ ਛਾਇਆ, ਪਰਛਾਵਾਂ। ਤੁਸੀਂ ਉੱਥੇ ਖੜ ਜਾਓ ਦੁਪਹਿਰੇ ਨੂੰ ਜਾਂ ਰਾਤ ਨੂੰ ਚੰਦ ਦੀ ਚਾਨਣੀ ਚ, ਤੁਹਾਡਾ ਪਰਛਾਵਾਂ ਹੋਊਗਾ ਨਾ? ਲੈ ਉਹਦੇ ਕੰਨੀ ਮੁੱਖ ਕਰਕੇ ਨੱਠਿਓ ਵੀ ਉਹਨੂੰ ਫੜਨਾ। ਤੁਸੀਂ 10 ਕਿਲੋਮੀਟਰ ਦਾ ਆਕਸੀਲੇਟਰ ਦਓਗੇ, ਉਹਨੇ 15 ਦਾ ਦੇ ਦੇਣੇ। ਜਿੰਨੇ ਤੁਸੀਂ ਤੇਜ਼ ਹੋਵੋਗੇ, ਤੁਹਾਡੇ ਨਾਲ ਪਹਿਲਾਂ ਤੇਜ਼ ਹੋਊ। ਕਦੇ ਪਰਛਾਵਾਂ ਫੜ ਲਓਗੇ ਨੱਠ ਕੇ? ਇੱਕ ਤਰੀਕਾ, ਉਹਦੇ ਵੱਲ ਪਿੱਠ ਕਰਕੇ ਤੁਰਪੋ, ਨਾਲ ਨਾਲ ਆਜੂਗਾ। ਆਖੋ ਇਹ ਮਹਾਮਾਈ ਹੈ ਤਾਂ ਕੀ ਛਾਇਆ, ਪਰਛਾਵੇਂ ਵੱਲ ਮੁੱਖ ਕਰਕੇ ਤੁਰੋਗੇ, ਕਦੇ ਨੀ ਛੂ ਹੋਣਾ। ਜੇ ਪਿੱਠ ਕਰਕੇ ਤੁਰੋਗੇ, ਤੁਹਾਡੇ ਮਗਰ ਲੱਗ ਜੂ ਗੁਰੂ ਵੱਲ ਮੁੱਖ। ਉਸ ਗੁਰਮੁਖ ਨੂੰ ਟੋਲਦੇ ਫਿਰਦੇ, ਗੁਰਮੁਖ ਖੋਜਤ ਭਏ। ਇੱਕ ਸਵਾਲ, ਕਿਹਨੂੰ ਕਿਉਂ ਘਰ ਛੱਡੇ, ਕਿਸ ਕਾਰਨ ਗ੍ਰਹਿ ਤਜ ਉਦਾਸੀ? ਗੁਰਮੁਖ ਖੋਜਤ ਤੁਹਾਡੇ ਚਰਨਾਂ ਚ ਬੇਨਤੀ ਹੈ, ਗੁਰਮੁਖਾਂ ਦੀ ਸੰਗਤ ਲੱਭੋ, ਛੱਡ ਦੋ ਕੁਛ ਸੰਗਤ, ਕਿਉਂਕਿ ਕੁਛ ਸੰਗਤ ਤੁਹਾਨੂੰ ਲੱਭਣੀ ਨਹੀਂ ਪੈਣੀ, ਸੰਗਤ ਲੱਭਣੀ ਪਊ। ਕੁਛ ਸੰਗਤ ਤੇ ਇੱਕ ਬੜਾ ਤਕੜਾ ਬਾਬਾ ਤੁਹਾਡੇ ਸਿਰਹਾਣੇ ਪਿਆ, ਕਈਆਂ ਘਰਾਂ ਚ 6-6 ਫੁੱਟ ਚੌੜਾ ਹੈ। ਜਪਜੀ ਸਾਹਿਬ ਦੇ ਸਟੀਕ ਤਾਂ ਨੀ ਰੱਖਿਆ ਹੋਣਾ ਘਰ, ਟੀਵੀ 8-8 ਫੁੱਟ ਚੌੜੇ। ਉਹ ਇੰਨਾ ਤਕੜਾ ਬਾਬਾ ਹੈ ਨਾ, ਦਿਨ ਦੇ 12 ਵਜੇ ਛੇੜ ਲਓ ਤਾਂ ਵੀ ਭੰਗੜਾ ਪੈਂਦਾ, ਰਾਤ ਨੂੰ 2:30 ਵਜੇ ਛੇੜ ਲਓ ਤਾਂ ਵੀ ਭੰਗੜਾ ਪੈਂਦਾ। ਉਹਦਾ ਨਾ ਕੋਈ ਲੰਚ ਹੈ, ਨਾ ਕੋਈ ਛੁੱਟੀ ਹੈ, ਨਾ ਬ੍ਰੇਕਫਾਸਟ ਹੈ, ਨਿਰੰਤਰ 24 ਘੰਟੇ। ਇੱਥੇ ਤਾਂ ਖੰਡ ਜਾਪ ਉਹਨੇ ਬਾਣੀ ਦੇ, ਤੁਹਾਡੇ ਖੰਡ ਜਾਪ ਹੋ ਰਹੇ ਨੇ ਇੱਕ ਸੰਗਤ ਦੇ। ਕੀ ਹੋਇਆ, 24 ਘੰਟੇ ਚੋਂ 20 ਮਿੰਟ ਬਾਣੀ ਪੜ੍ਹ ਲਈ, ਅੱਧਾ ਘੰਟਾ ਬਾਣੀ ਪੜ੍ਹ ਲਈ, ਗੁਰਦੁਆਰੇ ਜਾਇਆ 2 ਘੰਟੇ, ਸਰਾਣੇ ਕੁਛ ਸੰਗਤ। ਦੁੱਖ ਨਾ ਮਨਾਇਓ, ਬੇਨਤੀਆਂ ਨੇ। ਨਗਨ ਨਾਚ ਵੇਖ ਰਿਹਾ ਟੱਬਰ ਬੈਠਾ, ਮੈਨੂੰ ਕੱਲ ਨੂੰ ਦੱਸਦੇ ਹੋ ਵੀ ਉਹ ਜੋ ਟੀਵੀ ਵਿੱਚ ਹੋ ਰਿਹਾ ਹੈ, ਉਹ ਪਿਓ ਤੇ ਧੀ ਦੇ ਇਕੱਠੇ ਬੈਠ ਕੇ ਦੇਖਣ ਵਾਲੀ ਚੀਜ਼ ਹੈ, ਉਹ ਭੈਣ ਤੇ ਭਾਈ ਦੇ ਇਕੱਠੇ ਦੇਖਣ ਵਾਲੀ ਚੀਜ਼ ਹੈ, ਉਹ ਸੱਸ ਸਹੁਰੇ ਨੂੰਹ ਦੇ ਇਕੱਠੇ ਵੇਖਣ ਵਾਲੀ ਚੀਜ਼ ਹੈ। ਕਿੱਥੋਂ ਲਿਆਉਂਗੇ? ਕੋਈ ਸੰਗਤ ਲਿਆਉਣ ਦੀ ਲੋੜ ਨਹੀਂ, ਮਾਰੀ ਮਰੋ ਕੁਸੰਗ ਕੀ ਕੇਲੇ ਨਿਕਟ ਜੋ ਵੇਰ ਉਹ ਝੂਲੇ ਉਹ ਚੀਰੀਏ ਸਾਕਤ ਚੌਵੀ ਘੰਟੇ ਇਹ ਦੋ ਘੰਟੇ ਦੀ ਸੰਗਤ ਕੀ ਕਰੂਗੀ ਜੇ ਬਾਈ ਘੰਟੇ ਚ ਸੰਗਤ ਕਰਨੀ ਬਾਬੇ ਨਾਨਕ ਦੇ ਮੂੰਹ ਤੋਂ ਨਿਕਲੇ ਬਚਨੇ ਮੈਂ ਕਿਸੇ ਗੁਰਮੁਖ ਨੂੰ ਟੋਲਣ ਵਾਸਤੇ ਘਰ ਛੱਡਿਆ ਬੜੇ ਅਮੋਲਕ ਬਚਨ ਕੋਈ ਮਿਲ ਜਾਵੇ ਆਮ ਨਹੀਂ ਮਿਲਣਾ ਜਿਨ ਕੋ ਕਿਰਪਾ ਕਰੀ ਸੁਖ ਦਾਤੇ ਤਿੰਨ ਸਾਧੂ ਚਰਨ ਲੈ ਰਿਦੇ ਪਰਾਤੇ ਇੱਥੇ ਹੁਣ ਕੀ ਕਹਿਣਾ ਆਪਾਂ ਨੇ ਬਹੁਤ ਅਹਿਮ ਮਸਲੇ ਮੈਂ ਮਿੰਟ ਚ ਨਿਬੇੜਨ ਲੱਗੇ ਤੁਸੀਂ ਸੋਚਿਆ ਨਹੀਂ ਹੋਣਾ ਅਰਦਾਸ ਦੀ ਇਸ ਵਰਡਿੰਗ ਨੂੰ ਕਦੇ ਕਹਿ ਕੇ ਲੰਘ ਦਸ ਪਾਤਸ਼ਾਹ ਸਾਹਮਣੇ ਬੈਠੇ ਨੇ ਜਿਹਦੇ ਲੜ ਲਾਇਆ ਉਹ ਸਾਹਮਣੇ ਬੈਠੇ ਨੇ ਹੈ ਨਾ ਬੈਠੇ ਇਹਦੇ ਸਾਹਮਣੇ ਖੜ ਕੇ ਸਿੱਖ ਨੇ ਕਹਿਣਾ ਉਹਨਾਂ ਪਿਆਰਿਆਂ ਨੂੰ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਗੁੰਝਲਦਾਰ ਮਸਲਾ ਜੇ ਤੈਨੂੰ ਸਤਿਗੁਰੇ ਮਿਲਿਆ ਹੋਇਆ ਤੇਰੇ ਸਾਹਮਣੇ ਫਿਰ ਤੂੰ ਕਿਸੇ ਹੋਰ ਮਿਲਣ ਦੀ ਅਰਦਾਸ ਕਰਦਾ ਕੋਈ ਲੋੜ ਹੈ ਨਾ ਜੇ ਗੁਰੂ ਦੀ ਹਜ਼ੂਰੀ ਵਿੱਚ ਖੜੇ ਤੇ ਫਿਰ ਕਿਸੇ ਹੋਰ ਦੀ ਮੰਗ ਕਰ ਰਿਹਾ ਸਿੱਖ ਉਹਨਾਂ ਨੂੰ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ ਭਾਵ ਤੇਰਾ ਨਾਮ ਚਿਤਾਉਣਾ ਵੀ ਮੇਰੇ ਵੱਸ ਦੀ ਗੱਲ ਨਹੀਂ ਕਿਸੇ ਦੀ ਹੈਲਪ ਲੈਣੀ ਪਊਗੀ ਅੱਜ ਕੇ ਆਖੋ ਗੁਰਮੁਖ ਖੋਜਤ ਭਏ ਉਦਾਸ ਕੱਲ ਨੂੰ ਅਗਲਾ ਸਵਾਲ ਇਸ ਤੋਂ ਵੀ ਗੁੰਝਲਦਾਰ ਇਹ ਸਾਧਾਂ ਵਾਲਾ ਭੇਖ ਕਿਉਂ ਪਾਇਆ ਕਿਸ ਕਾਰਨ ਇਹ ਭੇਖ ਨਿਵਾਸੀ ਤੂੰ ਖੱਤਰੀਆਂ ਦਾ ਮੁੰਡਾ ਦੁਕਾਨ ਕਰੇ ਵਿਆਹਿਆ ਹੋਇਆ ਤੇਰੇ ਬੱਚੇ ਤੂੰ ਇਹ ਸਾਧਾਂ ਵਾਲੇ ਕੱਪੜੇ ਕਿਉਂ ਪਾਏ ਨੇ ਬਸ ਇੱਥੇ ਬਚਨ ਤੁਹਾਡੇ ਨਾਲ ਭੇਖ ਕੱਲ ਨੂੰ ਅੱਜ ਸੀ ਘਰ ਕਿਉਂ ਛੱਡੇ ਕੱਲ ਨੂੰ ਸਵਾਲ ਹੈ ਤੂੰ ਇਹ ਭੇਖ ਕਿਉਂ ਪਾਇਆ ਜਿਹੜਾ ਸਾਨੂੰ ਵੀ ਪਤਾ ਲੱਗ ਜੂ ਵੀ ਆਪਾਂ ਨੇ ਕਾਹਤੇ ਪਾਇਆ ਲਿਖੇ ਅਖੋ ਬਹੁਤ ਧੰਨਵਾਦ ਤੁਹਾਡਾ ਬੜੇ ਪਿਆਰ ਨਾਲ ਬੇਨਤੀ ਹੈ ਸੁਣਦੇ ਹੋ ਬਹੁਤ ਧਿਆਨ ਨਾਲ ਸੁਣਦੇ ਹੋ ਟੁੱਟੇ ਫੁੱਟੇ ਬਚਨ ਕਬੂਲ ਕਰਦੇ ਹੋ ਤੁਸੀਂ ਬਹੁਤ ਬਹੁਤ ਧੰਨਵਾਦ ਗੁਰਮੁਖਾਂ ਵੱਲੋਂ ਲਿਫਾਫਾ ਆਇਆ ਜਿਹਦੇ ਵਿੱਚ ਇੱਕ ਗਰੀਬ ਬੱਚੀ ਦੇ ਵਿਆਹ ਦੀ ਸੇਵਾ ਉਹਨਾਂ ਦਾ ਚੇਚੇ ਤੌਰ ਤੇ ਧੰਨਵਾਦ ਤੁਹਾਨੂੰ ਵੀ ਭਾਈ ਬੇਨਤੀ ਕਰੀਦੀ ਹੈ ਸਿੱਖੀ ਦੇ ਪ੍ਰਚਾਰ ਵਾਸਤੇ ਗੁਰਮਤਿ